सेवत चार पदार्थ पईया नाम लिए जम त्रास मिटै कल काल नसै हर सरण सदैया लोक परलोक सभी सुधरै हर भगत प्राप्त होए ते अइया दास गोबिंद सिंह फतेह सतगुरु की ऐसो प्रभ छोड़ अवर कत जइए गुरुआं दे गुरु पीरां ने पीर तखते विराजमान बारी बर हक मन चंदियां दौलतां बरकतां दे देण वाले गुरुआं दे गुरु पीरां ने पीर सरकारे कुल आलम कोई पुन करे कोई दान करे अटल सच्चाई है पुन दान जप तप जेते सब ऊपर नाम हर हर रसना जो जपे तिस पूर्ण काम। जिस गुरु ग्रंथ साहब जी की बाणी दे उत्ते दुनिया की कोई ताकत हो ही नहीं सकती। पुन दान जप तप जेते सब उपर नाम, सारिया तो उपर सृष्टि के मालक मन चंदिया दौलत बरकत देने वाले सतगुरां की पवित्र हजूरी अंदर जुड़ बैठी संगत जी। धन गुरु हरगोबिंद साहब सचे पातशाह, बंदी छोड़ बाजा वाले तख्तों वाले ताजा वाले ओया पैरां विच रुलदी होई ढाडी कला नूं अरशां च पहुंचाउण वाले धन गुरु हरगोबिंद साहब महाराज। उन्हां दी आमद दे उत्ते समुचे ही शहर निवासी फगवाड़ा निवासी जुड़े बैठे हो। आओ जी जितनी संगत जुड़ बैठी है बुलंद आवाज दे विच साहिबां नूं आपां फतेह बुलाइए। ना समझियो ये फतेह ढाडी सिंघां नूं बुलाउण लगे आ, जब फतेह बुलाउण लगे आ गुरसिखां नूं। धन गुरु हरगोबिंद साहब महाराज हाजर नाजर बैठे ने। धन गुरु ग्रंथ साहब जी महाराज जिथे दसे गुरुआं दे दीदार होंदे ने। तुरकी बाणी दे गुरु ग्रंथ अंदर दसा गुरुआं दी बोलदी आत्मा है। ਉਹ ਜੇ ਕੋਈ ਅੰਦਰਲੀ ਅੱਖ ਦੇ ਨਾਲ ਤੱਕੇ ਦਿਸਦਾ ਇਹਨਾਂ ਦੇ ਵਿੱਚੋਂ ਪਰਮਾਤਮਾ ਏ, ਇੱਥੇ ਤੇ ਆਪ ਰੱਬ ਬੈਠਾ। ਆਓ ਕਰੋ ਦੀਦਾਰੇ ਬੁਲੰਦ ਆਵਾਜ਼ ਦੇ ਵਿੱਚ ਸਾਰੇ ਹੀ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਰਿੱਝ ਦੀਆਂ ਦੇਗਾਂ ਵਿੱਚ ਨਹਾ ਕੇ ਤੱਤੀਆਂ ਤਵੀਆਂ ਦੇ ਉੱਤੇ ਚੌਂਕੜੇ ਲਾ ਕੇ ਵਹਿ ਗਏ। ਪਿਆਰਿਓ ਸਾਹਿਬਾਂ ਨੂੰ ਬੈਠੇ ਵੇਖਿਆ ਉਸ ਵੇਲੇ ਦੇ ਮੰਨੇ ਪਰਮੰਨੇ ਪੀਰਾਂ ਨੇ, ਜਿਹਨਾਂ ਵਿੱਚ ਇੱਕ ਮਹਾਨ ਰੱਬੀ ਰੰਗੜ ਦੇ ਵਿੱਚ ਰੰਗਿਆ ਹੋਇਆ ਸਾਈਂ ਮੀਆਂ ਮੀਰ, ਜਿਹਦਾ ਨਾਮ ਦੁਨੀਆਂ ਜਾਣਦੀ ਏ। ਸਾਰਾ ਕੁਝ ਤੱਤਾ, ਲੋਹ ਵੀ ਤੱਤੀ, ਰੇਤ ਵੀ ਤੱਤੀ, ਚੰਦੂ ਵੀ ਤੱਤਾ, ਜਹਾਂਗੀਰ ਵੀ ਤੱਤਾ, ਧਰਤੀ ਵੀ ਤੱਤੀ, ਅਸਮਾਨ ਵੀ ਤੱਤਾ। ਜੇ ਕੋਈ ਠੰਡਾ ਸੀ ਤਾਂ ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ। ਉਹ ਇੱਥੋਂ ਤੱਕ ਸਾਈਂ ਮੀਆਂ ਮੀਰ ਤੱਤਾ ਹੋ ਗਿਆ, ਤੱਤਾ ਹੋ ਗਿਆ ਦਾ ਪਤਾ ਕੀ ਕਹਿੰਦਾ? ਮੌਕੇ ਦੀ ਹਕੂਮਤ ਕੀ ਸਮਝਦੀ ਹੈ ਇਸ ਮਹਾਂਪੁਰਖ ਨੂੰ? ਉਹ ਇਹ ਤੇ ਰੱਬ ਦੀ ਮੌਜ ਵਿੱਚ ਬੈਠਾ, ਇੱਕ ਵਾਰੀ ਅੱਖ ਝਮਕ ਦੇਵੇ ਇਹ ਧਰਤੀ ਤੇ ਆਕਾਸ਼ ਦੀ ਤਾਲੀ ਵਜਾ ਦੇਵੇ, ਆ ਉੱਚੀਆਂ ਅਟਾਰੀਆਂ ਇਹ ਮਿੱਟੀ ਦੇ ਵਿੱਚ ਮਿਲਾ ਦੇਵੇ, ਇਹਦੇ ਵਿੱਚ ਏਡੀ ਤਾਕਤ ਹੈ। ਤੇ ਉਹਨੇ ਕਹਿੰਦੇ ਵੀ ਜਹਾਂਗੀਰ ਨੂੰ ਵੀ ਇਹ ਸੁਨੇਹਾ ਭੇਜਿਆ ਸੀ। ਜਦੋਂ ਪਤਾ ਲੱਗਾ ਨਾ ਉਹਨੇ ਕਿਹਾ ਕੀ? ਉਹ ਕਹਿੰਦਾ ਓਏ ਇਸ ਸੰਤ ਦੇ ਨਾਲ ਨਾ ਲਵੀ ਟੱਕਰ, ਓਏ ਫੌਜਾਂ ਹੁੰਦਿਆਂ ਹੋਵੇਗੀ ਹਾਰ ਤੇਰੀ, ਇਹਦੇ ਸਬਰ ਦੀ ਅੱਗ ਜੇ ਭੜਕ ਉੱਠੀ ਆ ਪੰਗਰ ਜਾਊਗੀ ਖੂਨੀ ਤਲਵਾਰ ਤੇਰੀ।
ਕਰ ਲੈ ਤਵੀ ਨੂੰ ਲਾਲ ਤੂੰ ਲੱਖ ਵਾਰੀਆ, ਜੋਰ ਨਾਲ ਵੇ ਜ਼ਬਰ ਦੀ ਮਾਰ ਤੇਰੀ, ਗੁਰੂ ਸਿੱਖ ਤੇ ਸਿੱਖ ਜਦ ਗੁਰੂ ਬਣਿਆ ਕੰਬ ਉੱਠੇਗੀ ਕੁੱਲ ਸਰਕਾਰ ਤੇਰੀ, ਟੰਗੀ ਹੋਈ ਜਦੋਂ ਖੜਕਾਏ ਖੰਡੇ ਓਏ ਕੰਬੂ ਕਬਰ ਵਿੱਚ ਜਾਨ ਮੂੰਹ ਮਾਰ ਤੇਰੀ, ਓ ਕੰਬੂ ਕਬਰ ਵਿੱਚ ਜਾਨ ਮੂੰਹ ਮਾਰ ਤੇਰੀ,
ਓਏ ਗੱਲ ਠੀਕ ਨਿਕਲੀ ਗੁਰੂ ਅਰਜਨ ਕੇ ਅਬਸਾਨੋ ਨੇ ਸਾਬਤ ਕਰ ਦਿਆ ਆਖਿਰ ਸ਼ਹੀਦੀ ਨਾਮ ਕਿਸ ਕਾ ਹੈ ਸ਼ਹਾਦਤ ਕਿਸ ਕੋ ਕਹਤੇ ਹੈ। ਗੁਰੂ ਅਰਜਨ ਸਾਹਿਬ ਨੇ ਵੀ ਆਖਿਆ ਸੀ ਕਹਿੰਦੇ ਜਹਾਂਗੀਰ ਬੜਾ ਤੱਤਾ ਬੜਾ ਭੁੜਕ ਭੁੜਕੇ ਪੈਣਾ ਹੋਏ, ਇਹ ਗੱਲ ਤੇ ਮੰਨੀ? ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ? ਕਹਿੰਦੇ ਮੰਨਦਾ, ਮੇਰੇ ਖਿਆਲਾਂ ਨੂੰ ਤੂੰ ਰੋਕ ਸਕਦਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ مگر حیات کی للکار کون روکے گا؟ فصیلے آتش با آہن بہت بلند سہی. کہندے نے فصیل, فصیل کہندے نے کندھ نو, آتش کہندے نے اگ نو, آہن کہندے نے لوہے نو. کہندا مینوں پتہ تیریاں لوہے دیاں کندھاں بڑیاں مضبوط نے. فصیلے آتش با آہن بہت بلند سہی مگر بدلتے وقت کی رفتار کون روکے گا؟ میرے خیالوں کی پرواز کو روکنے والے ہر گوبند کی تلوار کون روکے گا؟ کون روکو گرو ہر گوبند صاحب کی تلوار نو؟ اور سچی گل یہ ہوئی جب ستگرو تتیاں تویاں تے بہ کے رجدیاں دیگاں دے وچ اپڑ کے ہو گئے شہید, تن گرو ہر گوبند صاحب مہاراج 11 سال دی عمر وچ پہن کے دو تلواراں سیس تے سجا کے دستار اتے لا کے کل گئی. بھائی موڈے پا کے تیراں والا پتھا سامنے بٹھا کے سوربیر یودیاں دا جتھا جدوں بیٹھے تخت دے اُتے بھائی صاحب بھائی گرداس جی نے لکھیا کہندے پنج پیالے پنج پیر شٹھم پیر بیٹھا گر بھائی ارجن کایاں پلٹ کے مورت ہر گوبند سواری چلی پیڑی سوڈیاں روپ دکھاون بارو باری دل پنجن گر سورما بڈ یودا باو پاریو پکاری جوگ جوگ ستگر ترے اوتاری. بے جدو بیٹھے ستگرو تختے انہوں نے کار کڑا کڑ کڑ کر دیا ماریاں تونسیاں دے اوتے نگاریاں اوتے چوٹا. ایک باری پنجاب دی زمین گونج اٹھی کر کے تختے گرو ہر گوبند صاحب نے ایک اعلان ایوں کیتا جی
you
ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬੱਬਰ ਸ਼ੇਰ ਦੀ ਤਰ੍ਹਾਂ ਗਰਜੇ ਨੇ, ਗੱਜ ਕੇ ਕਹਿੰਦੇ ਸਿੱਖੋ ਓਏ ਤੱਤੀਆਂ ਤਵੀਆਂ ਤੇ ਬਹਿ ਕੇ ਵੇਖ ਲਿਆ, ਰਿੱਜ ਦੀਆਂ ਦੇਗਾਂ ਦੇ ਵਿੱਚ ਨਹਾ ਕੇ ਵੇਖ ਲਿਆ, ਜੇ ਸਾਨੂੰ ਮਾਲਾ ਫੇਰਦਿਆਂ ਵੀ ਨਾ ਟੇਕੇ ਨੀ ਬਹਿਣ ਦੇਣਾ, ਫਿਰ ਹੁਣ ਖੰਡੇ ਖੜਕਾਉਣੇ ਪੈਣਗੇ। ਜਿਹੜਾ ਚਾਹੁੰਦਾ ਨਾ ਸਾਡੀ ਖੁਸ਼ੀ, ਲਿਆਓ ਭੇਟਾ ਦੇ ਵਿੱਚ ਹਥਿਆਰ ਲੈ ਕੇ ਆਓ, ਜਿਹਨੇ ਸਾਡੀ ਖੁਸ਼ੀ ਲੈਣੀ ਕੜਾ ਪ੍ਰਸ਼ਾਦ ਵੀ ਚੜਾਓ, ਪਰ ਸਾਨੂੰ ਲੋੜ ਆ ਵਧੀਆ ਵਧੀਆ ਘੋੜਿਆਂ ਦੀ, ਘੋੜੇ ਵੀ ਇਹੋ ਜਿਹੇ ਜਿਹੜੇ ਅਖਬਾਰਾਂ ਨੂੰ ਲੈ ਕੇ ਹਵਾ ਹੋ ਜਾਣ। ਉਹ ਮੈਨੂੰ ਲੋੜ ਪੈ ਗਈ ਆ ਇਹੋ ਜਿਹੇ ਜਵਾਨਾਂ ਦੀ, ਇਹੋ ਜਿਹੇ ਮਰਦਾਂ ਦੀ ਜਿਹੜੇ ਸਿਰ ਤਲੀ ਤੇ ਧਰ ਕੇ ਆਪਣੇ ਪਿਆਰੇ ਨੂੰ ਮਨਾ ਲੈਣ। ਹੁਣ ਲੋੜ ਹੈ ਗੁਰੂ ਦੇ ਆਸ਼ਿਆਂ ਅਨੁਸਾਰ ਸਿਰਾਂ ਨੂੰ ਵਾਰਨੇ ਦੀ, ਕਿਉਂਕਿ ਹੁਣ ਤੇ ਸਮਾਂ ਆ ਗਿਆ ਸਿਰ ਤੇ ਆ ਖੰਡਿਆਂ ਨੂੰ ਖੜਕਾਉਣੇ ਦਾ। ਹੁਣ ਖੰਡੇ ਖੜਕਣਗੇ, ਹੁਣ ਜੋਧੇ ਗੱਜਣਗੇ ਤੇ ਬੈਰੀ ਮੈਦਾਨ ਛੱਡ ਕੇ ਭੱਜਣਗੇ। ਸਤਿਗੁਰਾਂ ਨੇ ਕੀਤੀ ਜਦੋਂ ਜਸ਼ੀਲੀ ਤਕਰੀਰ, ਬਈ ਕੋਈ ਘੋੜੇ ਲੈ ਕੇ ਆਉਣਾ ਸ਼ੁਰੂ ਹੋ ਗਿਆ, ਕੋਈ ਹਥਿਆਰ ਲੈ ਕੇ ਤੁਰਿਆ ਆਉਂਦਾ, ਤੇ ਕਈ ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਲਈ ਆ ਗਏ, ਹੱਥ ਜੋੜ ਕੇ ਆਉਂਦੇ ਨੇ, ਸੱਚੇ ਪਾਤਸ਼ਾਹ ਸਾਡੇ ਕੋਲ ਮਾਇਆ ਤੇ ਹੈ ਨੀ ਮਹਾਰਾਜ, ਜਿਹੜੀ ਅਰਦਾਸ ਕਰਵਾ ਦਈਏ ਇਹ ਸਰੀਰ ਤੁਹਾਡਾ ਜਿੱਥੇ ਮਰਜ਼ੀ ਵਰਤ ਲਓ, ਮਹਾਰਾਜ ਕੁਝ ਨਹੀਂ ਚਾਹੀਦਾ, 6 ਮਹੀਨਿਆਂ ਬਾਅਦ ਇੱਕ ਚੋਲਾ ਦੇ ਦਿਆ ਕਰਿਓ, ਹੋਰ ਨਹੀਂ ਕੁਝ ਚਾਹੀਦਾ, ਬਸ ਇੱਕ ਚੋਲਾ ਲੰਗਰ ਤੁਹਾਡੇ ਛਕ ਲੈਣਾ, ਮਾਇਆ ਦੀ ਤੇ ਲੋੜ ਹੀ ਕੋਈ ਨਹੀਂ। ਬਈ ਬਨ ਬਨ ਕੇ ਮਰਦਾਂ ਦੇ ਟੋਲੇ ਜਦੋਂ ਆ ਗਏ ਸਤਿਗੁਰਾਂ ਦੇ ਕੋਲ ਡਾਰਾ, ਫਿਰ ਸੱਚੇ ਪਾਤਸ਼ਾਹ ਨੇ ਸਰਗਰਮੀਆਂ ਹੋਰ ਤੇਜ਼ ਕੀਤੀਆਂ। ਜ਼ਿਕਰ ਹੋ ਰਿਹਾ ਸੀ ਬਈ ਢਾਡੀ ਜਥੇ ਨੂੰ ਲਿਆਂਦਾ ਸਿੱਖ ਸਟੇਜਾਂ ਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਢਾਡੀ ਕਲਾ ਸੀ, ਪਰ ਸਿੱਖ ਸਟੇਜਾਂ ਉੱਤੇ ਮਰਦਾਂ ਦੀਆਂ ਵਾਰਾਂ ਗਾਉਣ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਥਾ ਸੱਦਿਆ। ਪਹਿਲੇ ਢਾਡੀ ਹੋਏ ਨੇ ਨੱਥ ਮੱਲ ਤੇ ਅਬਦੁੱਲਾ ਜੀ, ਜਿਨ੍ਹਾਂ ਦਾ ਨਗਰ ਸੀ ਸੁਰ ਸਿੰਘ, ਇਹਨਾਂ ਨੂੰ ਲੈ ਕੇ ਆਏ ਬਾਬਾ ਬਿਧੀ ਚੰਦ ਹਾਥੀ ਤੇ ਚੜਾ ਕੇ। ਇਹ ਪਹਿਲਾਂ ਡਰਦੇ ਚੜਨੇ ਹੀ ਨਾ ਹਾਥੀ ਤੇ, ਬਾਬਾ ਜੀ ਕਹਿੰਦੇ ਚੜੋ ਹਾਥੀ ਤੇ, ਕਹਿੰਦੇ ਮਹਾਰਾਜ ਸਾਨੂੰ ਤੇ ਕੋਈ ਗੱਡੇ ਤੇ ਨਾ ਬੈਠਣ ਦੇ, ਤੁਸੀਂ ਹਾਥੀ ਤੇ ਚੜਾਈ ਜਾਂਦੇ ਹੋ। ਬਾਬਾ ਜੀ ਕਹਿੰਦੇ ਤੁਹਾਡੇ ਲਈ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਜਦੋਂ ਆ ਗਏ ਨਾ ਇਹ ਡਰਦੇ ਡਰਦੇ ਸਾਜ਼ ਸੁਰ ਕਰਨ। ਮਹਾਰਾਜ ਕਹਿੰਦੇ ਡਰਦੇ ਕਿਉਂ, ਚੰਗੀ ਤਰ੍ਹਾਂ ਸੁਰ ਕਰੋ, ਜਿੱਥੇ ਸਤਿਗੁਰੂ ਸ਼ਸਤਰ ਧਾਰੀ ਸੀ ਨਾ ਉੱਥੇ ਬੀਣਾ ਵਜਾ ਕੇ ਕੀਰਤਨ ਵੀ ਕਰਦੇ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਸਾਡੇ ਸਾਰੇ ਸਤਿਗੁਰੂ ਤੰਤੀ ਸਾਜ਼ ਵਜਾ ਕੇ ਗਾਉਂਦੇ ਰਹੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿੰਦੇ ਪਰ ਇੱਕ ਗੱਲ ਸੁਣਿਓ, ਢਾਡੀਆਂ ਦਾ ਰਾਗ ਨੀਵੀਆਂ ਸੁਰਾਂ ਚ ਨਹੀਂ ਚੰਗਾ ਲੱਗਣਾ, ਉੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਜੋਧਿਆਂ ਦੀਆਂ ਬਾਰਾਂ ਉੱਚੀਆਂ ਸੁਰਾਂ ਦੇ ਵਿੱਚ ਗਾਇਓ। ਤੇ ਜਦੋਂ ਇਹਨਾਂ ਨੇ ਸਾਜ਼ ਸੁਰ ਕੀਤੇ, ਮਹਾਰਾਜ ਨੂੰ ਮੱਥਾ ਟੇਕਿਆ, ਕਹਿੰਦੇ ਮਹਾਰਾਜ ਉੱਚੀ ਗਾਉਣਾ ਬੜਾ ਔਖਾ, ਸਤਿਗੁਰੂ ਤੁਸੀਂ ਕਿਰਪਾ ਕਰੋ ਤੁਹਾਡੀ ਰਹਿਮਤ ਹੋਵੇ ਫੇਰ ਹੀ ਗਾਇਆ ਜਾਣਾ। ਮਹਾਰਾਜ ਕਹਿੰਦੇ ਅੱਜ ਤੋਂ ਢਾਡੀਆਂ ਦੀ ਪ੍ਰਥਾ ਚਲਾ ਚੱਲਿਆ, ਔਰ ਇਹਦੀ ਦੁਨੀਆ ਤੱਕ ਢਾਡੀ ਮਰਦਾਂ ਦੀਆਂ ਵਾਰਾਂ ਗਾਉਣਗੇ, ਤੇ ਜਿਹੜਾ ਨਾੜਾਂ ਦੇ ਵਿੱਚ ਲਹੂ ਜੰਮ ਚੁੱਕਿਆ ਉਹ ਢਾਡੀ ਹੀ ਪਗਲਾਉਣਗੇ। ਜਿਹੜੇ ਬੁਸਦਿਲ ਨੇ ਉਹਨਾਂ ਨੂੰ ਖੰਡੇ ਖੜਕਾਉਣ ਦੇ ਲਈ ਇਹ ਤਿਆਰ ਕਰ ਦੇਣਗੇ। ਜਿਹੜਾ ਹਾਜ਼ਰ ਸਮਝ ਕੇ ਸਾਨੂੰ ਢਾਡੀ ਰਾਗ ਗਾਵੇਗਾ, ਅਸੀਂ ਵੱਖ ਨਹੀਂ ਹੋਵਾਂਗੇ, ਵਿੱਚ ਬੈਠੇ ਸੁਣਦੇ ਹੀ ਹੋਵਾਂਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰੂ ਹਾਜ਼ਰ ਹੈ ਪਿਆਰਿਓ। ਫਿਰ ਨੱਥੇ ਤੇ ਅਬਦੁੱਲ ਨੇ ਪਹਿਲੀ ਵਾਰ ਪਤਾ ਕਿਹੜੀ ਪੜੀ, ਪਹਿਲੀ ਵਾਰ ਮੇਰੀ ਜਾਚੇ ਜਿਹੜੀ ਪਹਿਲੀ ਵਾਰ ਉਹ ਇਹ ਸੀ, ਸਤਿਗੁਰ ਵਿੱਚ ਬਡਾਲੀ ਜਨਮਿਆ, ਚੰਦ ਸੂਰਜ ਬਾਲਾ ਚੜੀ ਦਾ, ਢਾਡੀ ਨੂੰ ਬਖਸ਼ਾਂ ਬਖਸ਼ੇ ਸਤਿਗੁਰੂ, ਮਾਨਕ ਜੋ ਅਨਮੁਣੀ ਦਾ, ਤੇਰਾ ਨਾਮ ਲਿਆ ਗੁਰੂ ਹਰਗੋਬਿੰਦ, ਅਮਰਾਵਤ ਪੌੜੀ ਚੜੀ ਦਾ, ਸਾਹਿਬਾ ਕਿਹੜਾ ਬੰਦਾ ਜੋ ਤੁੱਧ ਨਾਲ ਅੜੀ ਦਾ। ਉਹ ਮਾਂ ਨੇ ਪੁੱਤ ਨੀ ਪੈਦਾ ਕੀਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖੜ ਜਾ। ਮਰਦ ਕਹਿੰਦੇ ਠੀਕ ਏ, ਪਰ ਹਾਲੇ ਡੌਲੇ ਨੀ ਫਰਕੇ, ਹੋਰ ਕੋਈ ਵਾਰ ਸੁਣਾਓ। ਫਿਰ ਇਹਨਾਂ ਨੇ ਦੂਜੀ ਵਾਰ ਪੜ੍ਹੀ, ਕਹਿੰਦੇ ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਸ਼ਬ ਵਰਨੀ ਨਹਿ ਜਾਏ ਕਹੂੰ ਕਿਆ, ਗਾਇਕ ਹੈ ਰੱਬ ਸਸ ਭੈ ਮੁਲੀਨ, ਸੋ ਦਰਸ ਦਿਖਾਇਕ ਹੈ ਮੀਰ ਅਬਦੁੱਲ ਔਰ ਨੱਥਾ ਜਸ ਕਹਿ ਬਣਾਇਕ ਹੈ। ਮਰਦ ਕਹਿੰਦੇ ਠੀਕ ਏ, ਪਰ ਹਾਲੇ ਨਾੜਾਂ ਚ ਜਿਹੜਾ ਜੰਮਿਆ ਲਹੂ ਨਾ ਇਹਨਾਂ ਬਾਰਾਂ ਨਾਲ ਨੀ ਉਹ ਪਿਘਲਣਾ, ਕੋਈ ਇਹੋ ਜਿਹੀ ਬਾਰ ਛੇੜੋ। ਨੱਥਾ ਜੀ ਤੁਹਾਡੀ ਢੱਡ ਦੇ ਵਿੱਚੋਂ ਪੈਂਦੀਆਂ ਟੁਨਕਾਰਾਂ, ਉਹ ਜਿਹੜੇ ਮਾੜੇ ਤੋਂ ਮਾੜੇ ਜੁੱਸੇ ਵਾਲੇ ਨਾ ਉਹਨਾਂ ਨੂੰ ਵੀ ਹਲੂਣ ਦੇਣ। ਅਬਦੁੱਲ ਜੀ ਸਰੰਗੀ ਤੇ ਗਸ ਫੇਰੋ ਤੇ ਜਦੋਂ ਤੁਹਾਡੀਆਂ ਤਾਰਾਂ ਇਹ ਕੰਬਣ ਤੇ ਜਿਹੜੇ ਬੁਜ਼ਦਿਲ ਗੀਤੀ ਨੇ ਉਹ ਕੰਬ ਕੇ ਭੱਜ ਜਾਣ ਤੇ ਜਿਹੜੇ ਮਰਦ ਨੇ ਉਹ ਖੰਡੇ ਖੜਕਾਉਣ ਲਈ ਉੱਠ ਕੇ ਖੜੇ ਹੋ ਜਾਣ। ਲੈ ਜੀ ਇਹਨਾਂ ਨੇ ਪੜੀ ਫਿਰ ਤੀਜੀ ਵਾਰ, ਉਹ ਕਹਿੰਦਾ ਦੋ ਤਲਵਾਰਾਂ ਬੱਜੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹ ਕੋਟ ਕਰ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਜੀ। ਸਹਿਬਾ ਪੱਗ ਤੇਰੀ ਉਹ ਕੀ ਜਹਾਂਗੀਰ ਦੀ, ਪੱਗ ਕਹਿੰਦੇ ਨੇ ਤਾਜ ਨੂੰ, ਢਾਡੀ ਕਹਿੰਦੇ ਸਹਿਬਾ ਤਾਜ ਤੇ ਤੇਰਾ, ਜਹਾਂਗੀਰ ਦਾ ਤਾਜ ਕਾਹਦਾ, ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ। ਪਰ ਜਦੋਂ ਤੁਹਾਡੀਆਂ ਨੇ ਬੜੀ ਜੋਸ਼ੀਲੀ ਬਾਰ ਮਰਜ਼ੀ ਨੇ ਫਿਰ ਸਰ ਕਰਦੀ ਖਿੱਚਲੀ ਮਿਆਨ ਚੋਂ ਤਲਵਾਰ, ਕਹਿੰਦੇ ਵੀ ਗਤੀਵਿਧੀਆਂ ਹੁਣ ਕਰ ਦੇਣੀਆਂ ਨੇ ਚੇ ਤੇਜ, ਲੈ ਕੇ ਆਓ ਸ਼ਸਤਰ, ਲੈ ਕੇ ਆਓ ਘੋੜੇ, ਲਾਓ ਸੁੰਦਰ ਜਵਾਨੀਆਂ ਲੇਖੇ ਦੇ ਵਿੱਚ। ਬਈ ਮਰਦ ਬੰਨ ਬੰਨ ਕੇ ਕਤਾਰਾਂ ਆ ਗਏ ਤੇ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਵਿਚਰਦੇ ਸੀ। ਇੱਕ ਜਥਾ ਆਇਆ, ਉਹਨੇ ਮੱਥਾ ਟੇਕਿਆ, ਜਿਹਨਾਂ ਵਿੱਚ ਇੱਕ ਸੇਠ ਕਰੋੜੀ ਮਾਲੇ ਕਾਬਲ ਦੇ ਰਹਿਣ ਵਾਲਾ, ਜਦੋਂ ਉਹਨੇ ਮੱਥਾ ਟੇਕਿਆ ਨਾ ਉਹਦੀ ਧਾਰ ਨਿਕਲ ਗਈ। ਸਤਿਗੁਰੂ ਕਹਿੰਦੇ ਸੇਠ ਸਾਹਿਬ ਰੋਂਦੇ ਕਿਉਂ ਹੋ? ਕਹਿੰਦਾ ਸੱਚੇ ਪਾਤਸ਼ਾਹ ਕੀ ਕਰਾਂ, ਸਭ ਤੋਂ ਵਡਮੁੱਲੀ ਭੇਟਾ ਲੈ ਕੇ ਤੁਰਿਆ ਸੀ, ਸਾਹਿਬ ਜੀ ਤੁਹਾਡੇ ਚਰਨਾਂ ਤੇ ਖਾਲੀ ਹੱਥੀ ਮੱਥਾ ਟੇਕਿਆ। ਸਾਹਿਬ ਜੀ ਦੋ ਘੋੜੇ ਸੀ, ਦਿਲਵਾਗ ਤੇ ਗੁਲਵਾਗ, ਜਿਹਨਾਂ ਵਰਗਾ ਹੋਰ ਘੋੜਾ ਨਹੀਂ ਕਦੇ ਵੇਖਿਆ। ਸਾਹਿਬ ਜੀ ਘੋੜਿਆਂ ਦਾ ਸੌਦਾਗਰ ਹਾਂ, ਉਹ ਤੁਹਾਡੇ ਲਈ ਲਿਆ ਰਿਹਾ ਸੀ ਜ਼ਾਲਮਾਂ ਨੇ ਲਾਹੌਰ, ਖੋਲੇ ਤੇ ਧੱਕੇ ਮਾਰ ਕੇ ਕਰ ਦਿੱਤਾ ਸਾਨੂੰ ਲਾਹੌਰ ਦੇ ਵਿੱਚੋਂ। ਮਰਦ ਕਹਿੰਦੇ ਸੇਠ ਜੀ ਤੁਹਾਡੀ ਭੇਟਾ ਤੇ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਘਰੋਂ ਲੈ ਕੇ ਤੁਰੇ ਸੀ, ਮੰਗੋ ਕੀ ਮੰਗਦੇ ਹੋ? ਕਹਿੰਦੇ ਮਹਾਰਾਜ ਜੇ ਤਰੁੱਠੇ ਹੋ ਨਾ ਫਿਰ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੇ ਘਰ ਲਈ ਮੈਂ ਘੋੜੇ ਲੈ ਕੇ ਆਇਆ ਸੀ ਨਾ ਘੋੜੇ ਉਸ ਘਰ ਦੇ ਵਿੱਚ ਮੰਗਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬਈ ਸਤਿਗੁਰਾਂ ਨੇ ਖੰਡਾ ਰੱਖਤਾ ਮਰਦਾਂ ਦੇ ਸਾਹਮਣੇ, ਸਾਹਮਣੇ ਬੈਠੇ ਸੀ ਜਰਨੈਲ, ਪੰਜੇ ਹੀ ਜਥੇਦਾਰ ਬੈਠੇ ਸੀ ਮਹਾਰਾਜ ਦੇ, ਪੰਜ ਜਥੇਦਾਰ, ਬਾਬਾ ਲੰਗਾ, ਬਾਬਾ ਬਿਧੀ ਚੰਦ, ਬਾਬਾ ਜੇਠਾ, ਬਾਬਾ ਪੁਰਾਣਾ ਤੇ ਬਾਬਾ ਪਿਆਰਾ, ਇਹ ਪੰਜੇ ਬੈਠੇ ਨੇ ਸਾਹਮਣੇ। ਮਹਾਰਾਜ ਕਹਿੰਦੇ ਉੱਠੋ ਕੋਈ ਜੋਧਾ, ਉਹ ਘੋੜੇ ਸਾਡੇ ਤੇ ਉਹ ਕੀ ਲੱਗਦੀ ਆ ਸਰਕਾਰ, ਲਿਆਓ ਜਾ ਕੇ ਖੋਲ ਕੇ ਲਿਆਓ ਸਾਡੇ ਘੋੜੇ। ਬਾਕੀ ਤੇ ਚੁੱਪ ਰਹੇ ਤੇ ਬਾਬਾ ਬਿਧੀ ਚੰਦ ਸਾਹਿਬ ਮੱਥਾ ਟੇਕ ਕੇ ਉੱਠ ਖੜੇ, ਕਹਿੰਦੇ ਮਹਾਰਾਜ ਇਹੋ ਜਿਹਾ ਮੌਕਾ ਤੇ ਮੈਂ ਲੱਭਦਾ ਫਿਰਦਾ ਸੀ, ਇਹ ਸੇਵਾ ਦਾ ਮੌਕਾ ਮੈਨੂੰ ਹੀ ਦੇ ਦਿਓ। ਮਹਾਰਾਜ ਕਹਿੰਦੇ ਠੀਕ ਹੈ ਬਿਧੀ ਚੰਦਾ, ਤੇਰੇ ਕੋਲੇ ਉਮੀਦ ਕੀਤੀ ਜਾ ਸਕਦੀ, ਜਾ ਘੋੜੇ ਲੈ ਕੇ ਆ। ਮਹਾਰਾਜ ਨੇ ਦਿੱਤੀ ਬਖਸ਼ਿਆ ਪਰੀ ਕੰਡ ਦੇ ਉੱਤੇ ਥਾਪੀ, ਪਹਿਲਾ ਘੋੜਾ ਬਾਬਾ ਬਿਧੀ ਚੰਦ ਘਾਹੀ ਬਣ ਕੇ ਲੈ ਆ, ਤੇ ਜਦੋਂ ਲਿਆਂਦਾ ਘੋੜਾ ਮਰਦ ਵੇਖਣ ਆਏ ਤੇ ਘੋੜਾ ਰੋਵੇ। ਸਤਿਗੁਰੂ ਵੇਖ ਕੇ ਕਹਿੰਦੇ ਜੇਠਿਆ ਇਹ ਬੈਰਾਗ ਬੜਾ ਕਰਦਾ। ਕਹਿੰਦਾ ਹਾਂ ਮਹਾਰਾਜ, ਨਾ ਦਾਣਾ ਖਾਧਾ ਨਾ ਪੱਠਾ ਖਾਧਾ, ਸੱਚੇ ਪਾਤਸ਼ਾਹ ਜਿੱਦਣ ਦਾ ਲਿਆਂਦਾ ਰੋਈ ਜਾਂਦਾ। ਮਹਾਰਾਜ ਕਹਿੰਦੇ ਜੇਠਿਆ ਬਿਧੀ ਚੰਦ ਨੂੰ ਸੱਦ। ਭਾਈ ਬਿਧੀ ਚੰਦ ਜੀ ਨੂੰ ਸੱਦਿਆ ਗਿਆ, ਕਹਿੰਦੇ ਬਿਧੀ ਚੰਦ ਜੀ ਇਹਨੂੰ ਉੱਥੇ ਹੀ ਛੱਡਿਆ। ਉਹ ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਏਦਾਂ ਕਿਉਂ ਕਹਿੰਦੇ ਹੋ? ਕਹਿੰਦੇ ਬਿਧੀ ਚੰਦਾ ਇਹ ਭਰਾ ਕਦੇ ਵੱਖ ਨਹੀਂ ਹੋਏ, ਇਹਨਾਂ ਨੇ ਵਿਛੋੜੇ ਦੇ ਵਿੱਚ ਮਰ ਜਾਣਾ, ਇਹਨੂੰ ਉੱਥੇ ਛੱਡਿਆ। ਬਾਬਾ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦੇ ਮਹਾਰਾਜ ਏਦਾਂ ਕਿਹਾ ਤੇ ਉਹ ਤੇ ਵੀ ਦੂਜਾ ਵੀ ਲਾਇਆ, ਇਹ ਕਿਉਂ ਕਹਿੰਦੇ ਹੋ ਵੀ ਇਹਨੂੰ ਛੱਡਿਆ, ਉਹ ਮੰਗਾਓ। ਸਤਿਗੁਰੂ ਕਹਿੰਦੇ ਜਾ ਫਿਰ ਬਿਧੀ ਚੰਦ ਦਾ ਦੂਜਾ ਘੋੜਾ ਵੀ ਲਿਆ। ਵੀ ਬਾਬਾ ਬਿਧੀ ਚੰਦ ਸਾਹਿਬ ਇਹ ਜੀ ਸੌਖੀ ਗੱਲ ਨਹੀਂ, ਜਿਹਨਾਂ ਵਿੱਚ ਰਿਹਾ ਹੋਵੇ ਡਰ ਰਹਿੰਦਾ ਬੰਦੇ ਨੂੰ ਪਹਿਚਾਣਿਆ ਨਾ ਜਾਵਾਂ। ਪਰ ਯਾਦ ਰੱਖਿਓ ਏਕ ਬੋ ਹੈ ਜੋ ਬਦਲ ਜਾਤੇ ਹੈ ਜ਼ਮਾਨੇ ਕੇ ਸਾਥ ਸਾਥ, ਉਹ ਲੇਕਿਨ ਮਰਦ ਬੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਮਰਦ ਬਦਲ ਦਿਆ ਕਰਦੇ ਨੇ ਤੇ ਬਾਬਾ ਬਿਧੀ ਚੰਦ ਸਾਹਿਬ ਜਾ ਵੜਿਆ ਫਿਰ ਲਾਹੌਰ, ਤੇ ਬਾਬੇ ਬਹੋੜੂ ਦੇ ਘਰ ਚਲਿਆ ਗਿਆ। ਉਹ ਬਜਾਜੀ ਦਾ ਕੰਮ ਕਰਦਾ ਸੀ, ਉਹਦੇ ਕੋਲੋਂ ਹਾਲ ਮਲੂਮ ਕਰਕੇ 30 ਗਜ਼ ਪੱਗ ਲਈ, ਲੰਬਾ ਚੋਗਾ ਇੱਕ ਗਿੱਟਿਆਂ ਤੱਕ, ਇੱਕ ਗੋਡਿਆਂ ਤੱਕ, ਇੱਕ ਲੱਕ ਤੱਕ, ਤੇ ਨਹੀਂ ਪਾਲੇ ਰੀਠਿਆਂ ਨਾਲ ਦਾੜਾ ਚਿੱਟਾ ਕਰ ਲਿਆ, ਚਮਕਾ ਕੇ ਅੱਧਾ ਇੱਧਰ ਨੂੰ ਬੰਨ ਲਿਆ ਤੇ ਅੱਧਾ ਦੂਜੇ ਪਾਸੇ ਨੂੰ। ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਕਿੱਦਾਂ ਵੀ ਪਛਾਣਿਆ? ਕਹਿੰਦਾ ਬਾਬਾ ਜੀ ਹੁਣ ਨਹੀਂ ਪਛਾਣ ਹੁੰਦੇ। ਕਹਿੰਦੇ ਜੇ ਤੂੰ ਨਹੀਂ ਪਛਾਣਿਆ ਤੇ ਉਹਨੇ ਮੈਨੂੰ ਕੀ ਪਛਾਣਨਾ? ਬਾਬਾ ਬਿਧੀ ਚੰਦ ਸਾਹਿਬ ਨਜ਼ੂਮੀ ਬਣ ਕੇ ਚਲੇ ਗਏ। ਪਤਾ ਸੀ ਸੌਂਦੇ ਖਾਂ ਬੜਾ ਦੁਖੀ ਹੈ, ਕਿਉਂਕਿ ਉਹਨੂੰ ਬਾਦਸ਼ਾਹ ਬੜਾ ਤਬਕਦਾ ਸੀ ਵੀ ਤੇਰੀ ਹਾਜ਼ਰੀ ਦੇ ਵਿੱਚ ਘੋੜੇ ਚਲੇ ਗਏ। ਉਹਦੇ ਕੋਲ ਜਾ ਕੇ ਕਹਿੰਦੇ ਵੀ ਤੇਰਾ ਗਵਾਚਾ ਲੱਗਦਾ ਕੁਝ। ਹੁਣ ਕਿਸੇ ਬੰਦੇ ਨੂੰ ਜਿਹਦੇ ਕੋਈ ਚੀਜ਼ ਗਵਾਚੀ ਹੋਵੇ ਕਹਿ ਦਿਓ ਤੇ ਉਹਨੂੰ ਤੇ ਲੱਗਦਾ ਵੀ ਪਤਾ ਨੀ ਰੱਬ ਬੌੜਿਆ। ਕਹਿੰਦਾ ਹਾਂਜੀ ਹਾਂਜੀ ਗਵਾਚਾ ਤੇ ਹੈ, ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਅਸੀਂ ਤਾਂ ਕੰਮ ਕਰੀਦਾ ਨਜ਼ੂਮੀ ਜਿਉਂ ਹੋਏ, ਤੇਰਾ ਚੌ ਪਾਇਆ ਜਾਨਵਰ ਗਵਾਚਿਆ। ਉਹ ਕਹਿੰਦਾ ਇਹ ਤੇ ਪੱਕਾ ਹੀ ਨਜ਼ੂਮੀ ਕੋਈ ਪਹੁੰਚਿਆ ਹੋਇਆ ਫਕੀਰ ਹੀ ਆ। ਕਹਿੰਦਾ ਜੀ ਮੇਰੇ ਨਾਲ ਆ ਜਾਓ ਛੇਤੀ ਛੇਤੀ, ਬਾਦਸ਼ਾਹ ਦੇ ਸਾਹਮਣੇ ਜਾ ਕੇ ਦੱਸੋ। ਬਾਦਸ਼ਾਹ ਦੇ ਸਾਹਮਣੇ ਲੈ ਆਉਂਦਾ ਬਾਬਾ ਜੀ ਨੂੰ। ਬਾਦਸ਼ਾਹ ਕਹਿੰਦਾ ਦੱਸੇਗਾ ਕੁਝ? ਘੋੜਾ ਕੌਣ ਲੈ ਕੇ ਗਿਆ, ਕਿੱਧਰ ਲੱਗਿਆ, ਕਿੱਥੇ ਆ ਹੁਣ? ਬਾਬਾ ਜੀ ਕਹਿੰਦੇ ਕਾਲਾ ਕਿਉਂ ਪੈਂਦਾ, ਸਾਰਾ ਕੁਝ ਹੀ ਦੱਸਾਂਗੇ। ਇਹੋ ਜਿਹੀ ਗੱਲ ਹੀ ਲੁਕੋ ਨਹੀਂ ਰਹਿਣ ਦਿੰਦੇ, ਪਰ ਉਹੋ ਜਿਹਾ ਮੌਕਾ ਬਣਾਉਣਾ ਪੈਣਾ। ਕਹਿੰਦਾ ਕਿਹੋ ਜਿਹਾ ਮੌਕਾ? ਕਹਿੰਦਾ ਤੇਰੇ ਜਿੰਨੇ ਇਹ ਕਰਮਚਾਰੀ ਤੇ ਨਸ਼ੇ ਦੇ ਵਿੱਚ ਚੂਰ ਹੋ ਕੇ ਬੈਠੇ ਸੀ, ਇਹਨਾਂ ਨੂੰ ਤੇ ਪਤਾ ਹੀ ਕੁਝ ਨਹੀਂ ਵੀ ਉਹ ਘੋੜੇ ਲੈ ਕੇ ਕਿੱਦਾਂ ਗਿਆ। ਤੈਨੂੰ ਪਤਾ ਵੀ ਕੀ ਹੋਇਆ? ਤੇਰੇ ਆਪਣੇ ਬੰਦਿਆਂ ਦੀ ਗਲਤੀ ਏ। ਸਮਝਦੇ ਖਾਂ ਦਿਲ ਚ ਸੋਚੇ ਵੀ ਅੱਗੇ ਹੀ ਉਹ ਤੇ ਸੜਿਆ ਕੁੜਿਆ ਸੀ, ਹੋਰ ਸਾੜਤਾ ਵੀ ਪਤਾ ਨੀ ਹੁਣ ਉੱਪਰੋਂ ਦੀ ਕੀ ਹੋਣਾ। ਕਹਿੰਦਾ ਜੀ ਸਹੀ ਸਹੀ ਆਖੋ ਬਚਨ, ਇਸ ਤਰ੍ਹਾਂ ਦੇ ਬਚਨ ਨਾ ਕਰੋ। ਬਾਬਾ ਜੀ ਕਹਿੰਦਾ ਕੋਈ ਨੀ ਬਾਦਸ਼ਾਹ, ਜੇ ਚਾਹੁੰਦਾ ਉਹੋ ਜਿਹਾ ਮੌਕਾ ਬਣੇ ਨਾ, ਉਹੋ ਜਿਹਾ ਹੀ ਸਾਰਾ ਕੁਝ ਫਿਰ ਮੌਕਾ ਬਣਾ ਦੇ। ਘੋੜੇ ਦੀ ਦੱਸ ਦੱਸ ਨੂੰ ਵੀ ਘੋੜਾ ਕੌਣ ਲੈ ਕੇ ਗਿਆ। ਲਓ ਜੀ ਗੱਲ ਲੰਬੀ ਨਾ ਕਰਾਂ, ਉਹੋ ਜਿਹਾ ਮੌਕਾ ਬਣਾਇਆ ਗਿਆ, ਨਸ਼ੇ ਦੇ ਨਾਲ ਟੱਲੀ ਕਰਕੇ ਸਾਰਿਆਂ ਨੂੰ ਬੈਰਕਾਂ ਵਿੱਚ ਤਾੜ ਦਿੱਤਾ, 1.25 ਲੱਖ ਦੀ ਕਾਠੀ ਕੱਟ ਕੇ ਘੋੜੇ ਗੁਲਬਾਗ ਤੇ ਪਾਈ, ਉਹਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦੇ ਗੁਲਬਾਗ ਮੇਰਾ ਹੱਕ ਨੀ, ਮੈਂ ਤੇਰੇ ਤੇ ਸਵਾਰੀ ਕਰਾਂ, ਉਹ ਤੂੰ ਆ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ, ਪਰ ਸੱਜਣਾ ਤੇਰੇ ਭਾਈ ਦੇ ਨਾਲ ਤੈਨੂੰ ਜਿਉਂ ਮਿਲਾਉਣਾ ਹੋਇਆ ਸਾਡੀ ਮਦਦ ਕਰ, ਆ ਕੰਧ ਟੱਪ ਜਾ, ਫਿਰ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ। ਲਓ ਪਿਆਰਿਓ, ਬਾਬਾ ਬਦੀ ਚੰਦ ਸਾਹਿਬ ਨੇ ਘੋੜੇ ਨੂੰ ਫੇਰਿਆ ਤੇ ਬਾਦਸ਼ਾਹ ਕਹਿੰਦਾ ਦੱਸ ਓਏ ਨਜ਼ੂਮੀਆਂ, ਘੋੜਾ ਕੌਣ ਲੈ ਗਿਆ? ਬਾਬਾ ਜੀ ਨੇ ਮਾਰੀ ਪਲਾਕੀ ਹੋ ਗਿਆ ਘੋੜੇ ਦੇ ਉੱਤੇ ਸਵਾਰ, ਇੱਧਰ ਫੇਰਿਆ ਘੋੜਾ, ਇੱਧਰ ਫੇਰਿਆ, ਫਿਰ ਗਰਜ ਕੇ ਕਹਿੰਦਾ ਸੁਣ ਮੁਗਲਾਂ ਦੇ ਬਾਦਸ਼ਾਹ, ਇਹ ਬਚਨ ਹਮਾਰਾ ਸੁਣੋ, ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ, ਮੈਂ ਬਿਧੀ ਚੰਦ ਸ਼ੀਨਾ, ਉਹ ਮੈਨੂੰ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸੀਨਾ, ਮੈਂ ਸ਼ੀਨਿਆਂ ਦਾ ਬਿਧੀ ਚੰਦ ਹਾਂ ਤੇ ਮੈਨੂੰ ਗੁਰੂ ਨੇ ਆਪਣਾ ਸੀਨਾ ਕਿਹਾ, ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ ਤੇ ਦੂਜਾ ਵੀ ਮੈਂ ਹੀ ਲੈ ਕੇ ਚੱਲਿਆ, ਹੈਗੀ ਤੇਰੇ ਵਿੱਚ ਤਾਕਤ, ਹੈਗੀ ਤੇਰੇ ਵਿੱਚ ਅਣਖ, ਤੇ ਆ ਜੀ ਮਾਲਵੇ ਵੇਖ ਲਾਂਗੇ ਤੈਨੂੰ ਭੱਠੇ ਜਰਨੈਲ ਨੂੰ। ਬਾਬਾ ਬਿਧੀ ਚੰਦ ਘੋੜਾ ਲੈ ਕੇ ਨਿਕਲ ਆਇਆ, ਚੜਿਆ ਦੂਜਾ ਦਿਨ ਬਾਦਸ਼ਾਹ ਹੱਥਾਂ ਤੇ ਵੜਦਾ ਫਿਰੇ ਦੰਦੀਆਂ, ਇਹ ਸੱਦ ਲਏ ਆਪਣੇ ਸਾਰੇ ਦਰਬਾਰੀ, ਬਈ ਲਾ ਕੇ ਆਪਣਾ ਦਰਬਾਰ, ਜੋ ਇਹਦੇ ਅੰਦਰ ਆ ਕਿਸੇ ਮੂੰਹ ਦੇ ਵਿੱਚ ਹੀ ਇਉਂ ਅਗਲਾ ਛੜਿਆ ਜੀ। रोड़ा मेरे राह नित कोमल रड़के मेरे राह रड़कता होया रोड़ा है उठो कोई जरनैल जदों वेखिया सामने सारे ने धौना गोडिया दतिया हुई एक तो होंगे ना नीमी पौनी एक होंगे सिर गोडिया च देना कहिंदा ओए ऐडे जोधे ऐडे हठीले मर्द मैं तुहानू सूरबीर मनदा तुसी नीमियां पा के बह गए हो उठो कोई दूजी बारी कहण ते भी कोई ना उठिया उठदा किदा पता भी जेड़ा अज तई गया ना सतगुरु ते चढ़ के ओदी धौण मर्द ने चंगी तरह मरोड़ के धरती नाल लाई आ जेड़ा भी अज ते जांदा रहा ना गुरु साहब दे जरनैलां ने उन्हां दी धौण ते चंगा गोडा फेरिया ओ ताई ते आउनु कोई मूंह नहीं करदा हुण सारे चुप वेख लो पहला जंग होया ओ जंग होया जी अमृतसर साहब जंग होया एक बास तो महाराज दे सिख भी शिकार खेडण उधर ओ भी शिकार खेडदे आ गए बादशाह दा बाज उड्डिया ते ओ सिखां दे काबू आ गया ते सिखां दे जदों कोल बाज वेख्या मीर शिकारियां ने आके कहिंदे किहनू पुछ के बाज फड़िया होए बाज दे दिओ नहीं तां कहिंदे नहीं तां की ਕਹਿੰਦਾ ਨਹੀਂ ਤਾਂ ਕਿ ਫਿਰ ਬਾਦਸ਼ਾਹ ਨੂੰ ਜਾ ਕੇ ਦੱਸ ਦਿਆਂਗੇ ਫਿਰ ਛੇਤੀ ਢਹਿਰੇ ਵੀ ਪੈ ਗਏ ਸਿੱਖ ਕਹਿੰਦੇ ਬਈ ਪਿਆਰ ਨਾਲ ਮੰਗਦੇ ਤਾਂ ਦੇ ਦਿੰਦੇ ਹੁਣ ਨਹੀਂ ਦੇਣਾ ਬਾਜ ਜਾ ਕੇ ਦੱਸ ਦਿਓ ਬੜੇ ਬਾਦਸ਼ਾਹ ਨੂੰ ਅਸੀਂ ਨੀ ਕਿਸੇ ਤੋਂ ਘਬਰਾਉਂਦੇ ਇਹਨੇ ਜਾ ਕੇ ਦੱਸਿਆ ਤੇ ਉਹਨੇ ਫਿਰ ਚਿੱਠੀ ਲਿਖੀ ਕਹਿੰਦਾ ਗੁਰੂ ਹਰਗੋਬਿੰਦ ਜੀ ਮੇਰਾ ਬਾਜ ਮੋੜ ਦਿਓ ਨਹੀਂ ਤੇ ਮੇਰਾ ਪਹਿਲਾ ਹੱਲਾ ਲਾਹੌਰ ਦੀ ਬਾਉਲੀ ਤੇ ਤੇ ਦੂਜਾ ਹੱਲਾ ਅੰਮ੍ਰਿਤਸਰ ਤੇ ਹੋਵੇਗਾ ਮੈਂ ਸਾਰਾ ਕੁਝ ਮਿੱਟੀ ਵਿੱਚ ਮਿਲਾ ਦਿਆਂਗਾ ਸਤਿਗੁਰਾਂ ਨੂੰ ਚਿੱਠੀ ਮਿਲੀ ਤੇ ਸਤਿਗੁਰਾਂ ਨੇ ਪੜ੍ਹੀ ਪੜ੍ਹ ਕੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਬਾਦਸ਼ਾਹ ਓ ਮੈਨੂੰ ਖੁਸ਼ੀ ਹੋਈ ਆ ਮੇਰੇ ਸਿੱਖਾਂ ਨੇ ਪਹਿਲਾ ਹੱਲਾ ਤੇਰੇ ਵਾਸਤੇ ਕੀਤਾ ਓ ਜਿੱਥੇ ਮਰਜ਼ੀ ਆ ਜੀ ਦੂਜਾ ਹੱਲਾ ਤੇਰੇ ਤਾਜ ਉੱਤੇ ਨਾ ਹੋਇਆ ਤੇ ਮੈਨੂੰ ਹਰਗੋਬਿੰਦ ਨਾ ਆਖੀ ਸਤਿਗੁਰਾਂ ਨੇ ਦਿੱਤਾ ਜਵਾਬ ਜੰਗ ਹੋਇਆ ਮੁਖਲਸਖਾਂ ਚੜ ਕੇ ਆਇਆ ਮਾਰਿਆ ਗਿਆ ਦੂਜਾ ਜੰਗ ਹੋਇਆ ਸ਼੍ਰੀ ਹਰਗੋਬਿੰਦਪੁਰੇ ਅੱਜ ਇੱਥੋਂ ਬਾਬਾ ਦੀਪ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਕਿਰਤੀ ਖਾਲਸਾ ਤਰਨਾ ਦਲ ਵਾਲੇ ਆਏ ਨੇ ਚੰਦੂ ਦਾ ਰਿਸ਼ਤੇਦਾਰ ਸੀ ਇੱਕ ਭਗਵਾਨ ਦਾਸ ਘੇਰੜ ਐਵੇਂ ਹੀ ਝਗੜ ਪਿਆ ਮਹਾਰਾਜ ਨੇ ਆ ਕੇ ਗੁਰੂ ਅਰਜਨ ਦੇਵ ਜੀ ਨੇ ਜਗ੍ਹਾ ਲਈ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਵਸਾਉਣ ਲੱਗਿਆ ਕਹਿੰਦਾ ਕਿਹਨੂੰ ਪੁੱਛ ਕੇ ਇੱਥੇ ਡੇਰਾ ਲਾਇਆ ਮਹਾਰਾਜ ਕਹਿੰਦੇ ਸਾਡੀ ਜ਼ਮੀਨ ਤੈਨੂੰ ਕੀ ਪੁੱਛਣਾ ਹੋਏ ਹੋਵੇਗਾ ਕਿਸੇ ਹੋਰ ਆਸੇ ਪਾਸੇ, ਤੂੰ ਆਪਣੇ ਆਪ ਨੂੰ ਕੁਝ ਖਾਉਂਦਾ ਇੱਥੇ ਤਾਂ ਸਾਡਾ ਥਾਂ ਹੈ ਤੇ ਅਸੀਂ ਇੱਥੇ ਡੇਰਾ ਲਾ ਲਿਆ। ਕਹਿੰਦਾ ਚੁੱਪ ਕਰਕੇ ਤੁਰ ਜਾਓ ਨਹੀਂ ਤਾਂ ਮੈਨੂੰ ਦੂਜੀ ਤਰ੍ਹਾਂ ਤੋਰਨੇ ਆਉਂਦੇ ਆ। ਬਾਬਾ ਬਿਧੀ ਚੰਦ ਅੱਗੇ ਹੋਇਆ, ਸਤਿਗੁਰਾਂ ਬਾਹੋਂ ਫੜ ਲਿਆ, ਕਹਿੰਦੇ ਨਹੀਂ ਬਿਧੀ ਚੰਦ ਜੀ ਹਾਲੇ ਨੀ ਇਹਨੂੰ ਕੁਝ ਕਹਿਣਾ, ਤੇ ਇੰਨੇ ਨੂੰ ਕੀ ਹੋਇਆ ਇਹ ਚਲਿਆ ਗਿਆ। ਦੂਜੇ ਦਿਨ ਧਾੜ ਵੀ ਬਦਮਾਸ਼ ਇਕੱਠੇ ਕਰਕੇ ਲਏ ਆ, ਤੇ ਇਹਦੇ ਦਿਲ ਚ ਮਾਣ ਭਈ ਮੈਂ ਲੋਕਾਂ ਨੂੰ ਇਕੱਠੇ ਕਰਕੇ ਲਿਆਇਆ, ਇਹਨਾਂ ਕੱਢ ਮਾਰਨਾ ਗੁਰੂ ਹਰਗੋਬਿੰਦ ਸਾਹਿਬ ਨੂੰ। ਇੱਥੋਂ ਆ ਕੇ ਕਹਿੰਦਾ ਤੁਸੀਂ ਬੜੇ ਢੀਠ ਹੋ, ਤੁਹਾਨੂੰ ਸ਼ਾਇਦ ਭੁੱਲ ਗਈਆਂ ਤੱਤੀਆਂ ਤਵੀਆਂ, ਤੁਹਾਨੂੰ ਭੁੱਲ ਗਈਆਂ ਨੇ ਉਹ ਰਿੱਜ ਦੀਆਂ ਦੇਗਾਂ ਜਿਹਨਾਂ ਵਿੱਚ ਤੁਹਾਡੇ ਪਿਓ ਨੂੰ ਉਬਾਲਿਆ ਸੀ। ਮੈਨੂੰ ਲੱਗਦਾ ਤੁਹਾਡਾ ਹਾਲ ਵੀ ਇਹੀ ਕਰਨਾ ਪੈਣਾ। ਇਹਦੇ ਹਾਲੇ ਮੂੰਹ ਦੇ ਵਿੱਚ ਹੀ ਗੱਲ ਸੀ ਤੇ ਬਾਬੇ ਬਿਧੀ ਚੰਦ ਨੇ ਕਮਾ ਕੇ ਇੱਕੋ ਹੀ ਮਾਰੀ ਇਹਦੇ, ਜਦੋਂ ਬੱਜੀ ਨਾ ਪੁੱਠਾ ਹੋ ਕੇ ਧਰਤੀ ਤੇ ਡਿੱਗ ਪਿਆ। ਇਹਦੇ ਬੋਲੇ ਹੀ ਨਾ, ਸਤਿਗੁਰੂ ਕਹਿੰਦੇ ਬਿਧੀ ਚੰਦ ਤੇ ਕੂੰਦਾ ਹੀ ਨਹੀਂ ਹੋਏ, ਵੇਖਦੇ ਸਹੀ। ਜਦੋਂ ਬਾਬਾ ਜੀ ਨੇ ਵੇਖਿਆ ਕਹਿੰਦਾ ਮਹਾਰਾਜ ਤੇ ਚਾਲਾ ਹੀ ਮਾਰ ਗਿਆ। ਮਹਾਰਾਜ ਕਹਿੰਦੇ ਹੌਲੀ ਮਾਰਨੀ ਸੀ, ਕਹਿੰਦਾ ਮਹਾਰਾਜ ਮਾਰੀ ਤੇ ਹੌਲੀ ਸੀ, ਹੁਣ ਏਡੇ ਜਵਾਨ ਦੀ ਬੱਜੀ ਵੀ ਹੌਲੀ ਹੌਲੀ ਬੱਜੀ ਵੀ ਬਾਬਾ ਹੀ ਹੈ। ਤੇ ਜਦੋਂ ਨਾ ਕਹਿੰਦੇ ਜੀ ਹੁਣ ਕੀ ਕਰੀਏ, ਸਤਿਗੁਰੂ ਕਹਿੰਦੇ ਸੁੱਟ ਦੇ ਬਿਆਸਾ ਚ ਚਾਰ ਦਿਨ ਮੱਛੀਆਂ ਹੀ ਮੌਜਾਂ ਲੈਣਗੀਆਂ, ਹੋਰ ਤੇ ਇਹਦਾ ਸਰੀਰ ਕਿਸੇ ਕੰਮ ਨਹੀਂ ਸੀ ਆਉਣਾ। ਬਿਧੀ ਚੰਦ ਨੇ ਫੜਿਆ ਚੱਗਿਓ ਘੁਮਾ ਕੇ ਦਰਿਆ ਚ ਮਾਰਿਆ। ਇਹਦਾ ਪੁੱਤ ਰਤਨ ਚੰਦ, ਚੰਦੂ ਦਾ ਪੁੱਤ ਕਰਮ ਚੰਦ, ਇਹ ਜਲੰਧਰ ਤੋਂ ਅਬਦੁੱਲੇ ਨੂੰ ਚੜਾ ਕੇ ਲੈ ਗਏ, ਜੰਗ ਲੜਿਆ ਤੇ ਸਾਰੇ ਹੀ ਮਹਾਰਾਜ ਨੇ ਗੱਡੀ ਚਾੜਤੀ। ਤੇ ਹੁਣ ਜਰਨੈਲ ਜਾਣਦੇ ਨੇ ਵੀ ਅੱਜ ਤੱਕ ਜਿਹੜਾ ਚੜ ਕੇ ਗਿਆ ਉਹ ਜਿਉਂਦਾ ਵਾਪਸ ਨਹੀਂ ਆਇਆ। ਜਿਹੜੇ ਲੋਕ ਸਿਆਸਤ ਵਿੱਚ ਨੇ ਨਾ ਉਹ ਜਾਣਦੇ ਨੇ ਵੀ ਜੇ ਸਿੱਧੀ ਉਂਗਲੀ ਨਾਲ ਨਹੀਂ ਘੇ ਨਿਕਲਦਾ ਟੇਢੀ ਕਰ ਲਓ। ਇਹਨੇ ਵੇਖਿਆ ਤੇ ਉੱਠਣ ਨੂੰ ਤਿਆਰ ਕੋਈ ਨੀ, ਕਹਿੰਦਾ ਉਹ ਮੇਰੇ ਸਾਹਮਣੇ ਮਰਦ ਬੈਠੇ ਨੇ ਕਿ ਖੁਸਰੇ ਬੈਠੇ ਨੇ, ਓਏ ਤੁਹਾਡੇ ਵਿੱਚ ਅਣਖ ਹੈ ਨੀ, ਤੁਹਾਡੇ ਵਿੱਚ ਆਨ ਹੈ ਨੀ, ਉਹ ਤੁਸੀਂ ਮੁਰਦਾ ਹੋ ਚੁੱਕੇ ਹੋ, ਉਹ ਤੁਸੀਂ ਤੇ ਹੀਚੜਿਆਂ ਤੋਂ ਵੀ ਭੈੜੇ ਹੋ। ਜਦੋਂ ਸੁਣੀਏ ਕਿ ਗੱਲ ਬਈ ਕਾਬਲ ਦੇ ਸੂਬੇਦਾਰ ਲਲਾ ਵੇਗ ਨੇ, ਉਹਦੇ ਡੌਲੇ ਫਰਕ ਉੱਠੇ, ਉਹਦੇ ਨੇਤਰਾਂ ਵਿੱਚ ਖੂਨ ਦੇ ਡੋਰੇ ਆ ਗਏ, ਕਰਕੇ ਅਨਾਰ ਦੇ ਫੁੱਲ ਵਰਗੀਆਂ ਅੱਖਾਂ ਦੇ ਕੇ ਮੁਸ਼ਹਿਰਿਆਂ ਨੂੰ, ਤਾਂ ਉਹ ਬਾਦਸ਼ਾਹ ਨੂੰ ਕੁਝ ਇਉਂ ਕਹਿ ਰਿਹਾ।
ਪੈਰੀ ਦੀਨ ਦਾਲੀ ਆਊਗਾ ਮੈਂ ਬਣ ਕੇ
ਬੈਠੇ ਨੇ ਕਿੱਥੇ ਮਾਲਵੇ ਦੀ ਧਰਤੀ ਤੇ ਕਹਿੰਦੇ ਬਿਧੀ ਚੰਦ ਜੀ ਘੋੜੇ ਲੈ ਕੇ ਆਇਓ ਇਹ ਕਿੱਦਾਂ ਲਿਆਇਓ ਇਤਿਹਾਸ ਸੁਣਾਓ ਬਾਬਾ ਜੀ ਨੇ ਸੁਣਾਇਆ ਕਹਿੰਦੇ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਕਦੇ ਘਾਹ ਹੀ ਬਣਾਤਾ ਤੁਸੀਂ ਤੇ ਕਦੇ ਮਹਾਰਾਜ ਨਜ਼ੂਮੀ ਬਣਾਤਾ ਘੋੜੇ ਹੀ ਲਏ ਆ ਮਹਾਰਾਜ ਕਹਿੰਦੇ ਬਿਧੀ ਚੰਦਾ ਕੋਈ ਹੋਰ ਗੱਲ ਕਹਿੰਦੇ ਮਹਾਰਾਜ ਹੋਰ ਤੇ ਕੋਈ ਨੀ ਕਹਿੰਦੇ ਆਉਣ ਲੱਗਾ ਕੁਝ ਕਹਿ ਕੇ ਵੀ ਆਇਆ ਕਹਿੰਦਾ ਹਾਂ ਮਹਾਰਾਜ ਆਉਣ ਲੱਗਾ ਤੇ ਕਹੇ ਅਸੀਂ ਵੀ ਆ ਜਿਓ ਮਾਲਵੇ ਬੈਠੇ ਆ ਵੇਖ ਲਾਂਗੇ ਵੱਡੇ ਬਾਦਸ਼ਾਹ ਦੀਆਂ ਫੌਜਾਂ ਨੂੰ ਅਸੀਂ ਨੀ ਡਰਦੇ ਕਿਸੇ ਤੋਂ ਤੇ ਮਹਾਰਾਜ ਕਹਿੰਦੇ ਬਿਧੀ ਚੰਦ ਜੀ ਉਹ ਤੇ ਚੜ ਕੇ ਵੀ ਆਉਣ ਵਾਲੇ ਨੇ ਤੇ ਤੁਸੀਂ ਤਿਆਰੀ ਕੋਈ ਨੀ ਕੀਤੀ ਕਹਿੰਦਾ ਮਹਾਰਾਜ ਹੁਕਮ ਚਾਹੀਦਾ ਸੰਦ ਤੇ ਚਾਹ ਚੜਦਾ ਜਦੋਂ ਕਿਤੇ ਯੁੱਧ ਹੋਣਾ ਹੋਵੇ ਫਿਰ ਪਿਆਰਿਓ ਧੰਨ ਬਾਬਾ ਬਿਧੀ ਚੰਦ ਸਾਹਿਬ ਨੂੰ ਮਹਾਰਾਜ ਨੇ ਆਖਿਆ ਕਹਿੰਦੇ ਬਿਧੀ ਚੰਦ ਤਿਆਰੀ ਕਰੋ ਬਾਈਆਂ ਪਿੰਡਾਂ ਦਾ ਮਾਲਕ ਸੀ ਰਾਏ ਜੋਧ ਉਹਨੂੰ ਸੱਦਿਆ ਕਹਿੰਦੇ ਵਧੀਆ ਵਧੀਆ ਹਥਿਆਰ ਲੈ ਕੇ ਆ ਸੁੰਦਰ ਜਵਾਨਾਂ ਨੂੰ ਕੱਢ ਹੁਣ ਮੈਦਾਨ ਦੇ ਵਿੱਚ ਤੇਰੇ ਇਲਾਕੇ ਵਿੱਚ ਆਏ ਆ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਅਸੀਂ ਪਿੰਡੋਂ ਬਾਹਰ ਜੰਗ ਲੜਨਾ ਫੂਲ ਮਹਿਰਾਜ ਉਹਦੇ ਵਿਚਾਲੇ ਇੱਕ ਢਾਬ ਸੀ ਨਥਾਣੇ ਦੇ ਕੋਲ ਪਾਣੀ ਦੀ ਉਹ ਮਲ ਕੇ ਬਹਿ ਗਏ ਸਤਿਗੁਰੂ ਤੇ ਇੱਧਰੋਂ ਲੱਲਾ ਵੇਗ ਡਾਕਟਰ ਮੈਂ ਕਾਲਫ ਕਹਿੰਦਾ 35,000 ਫੌਜ ਲੈ ਕੇ ਚੜਿਆ 35,000 ਜਦੋਂ ਮਾਲਵੇ ਆਇਆ ਕੀ ਵੇਖਦਾ ਸਤਿਗੁਰੂ ਤੇ ਨਜ਼ਰ ਹੀ ਨਹੀਂ ਪੈਂਦਾ ਇਹਨੇ ਫਿਰ ਆਪਣਾ ਦੂਤ ਨਾ ਜਿਹਦਾ ਨਾਂ ਹਸਨ ਖਾਂ ਹੈ ਉਹਨੂੰ ਘੱਲਿਆ ਕਹਿੰਦਾ ਓਏ ਪਤਾ ਲੱਗਾ ਮਹਾਰਾਜ ਨਥਾਣੇ ਫੂਲ ਮਰਾਸ ਦੇ ਵਿਚਾਲੇ ਬੈਠੇ ਆ ਜਾ ਜਾ ਕੇ ਖਬਰ ਲੈ ਕੇ ਆ ਉਹਨਾਂ ਦੀ ਜਾਂਚ ਕਰਕੇ ਆ ਵੇਖ ਕੇ ਆ ਕਿੰਨੀਆਂ ਕੁ ਫੌਜਾਂ ਕਿੰਨੇ ਕੁ ਹਥਿਆਰ ਨੇ ਉਹਨਾਂ ਦੇ ਕੋਲ ਇਹ ਪਤਾ ਕਰਨ ਲਈ ਆ ਗਿਆ ਬਾਬਾ ਬਿਧੀ ਚੰਦ ਜਿੱਥੇ ਯੋਧਾ ਸੀ ਨਾ ਜਿੱਥੇ ਜਰਨੈਲ ਸੀ ਸੂਰਬੀਰ ਮਰਦ ਸੀ ਉੱਥੇ ਬਿਧੀਆਂ ਦੀ ਖਾਣ ਵੀ ਉਹਨੂੰ ਕਿਹਾ ਜਾਂਦਾ ਬਾਬਾ ਬਿਧੀ ਚੰਦ ਸਾਹਿਬ ਨੂੰ ਇਹ ਗੱਲ ਆਖੀ ਜਾਂਦੀ ਆ ਵੀ ਉਹ ਤੇਜ਼ ਤਰਾਰ ਸਨ ਦਿਮਾਗੀ ਤੌਰ ਤੇ ਮਹਾਰਾਜ ਦੀ ਏਡੀ ਬਖਸ਼ਿਸ਼ ਉਹ ਮਿੰਟ ਦੇ ਵਿੱਚ ਸਕੀਮ ਘੜ ਲੈਂਦੇ ਸੀ ਐਵੇਂ ਨਹੀਂ ਕਦੇ ਘੋੜੇ ਲੈ ਆਉਂਦੇ ਤੇ ਕਦੇ ਦੁਸ਼ਾਲੇ ਲੈ ਆਉਂਦੇ ਇਹ ਬਾਬਾ ਬਿਧੀ ਚੰਦ ਸਾਹਿਬ ਦੇ ਹਿੱਸੇ ਆਇਆ ਤੇ ਹੁਣ ਬਾਬਾ ਬਿਧੀ ਚੰਦ ਤਾੜਦਾ ਫਿਰਦਾ ਕਹਿੰਦੇ ਬੰਦਾ ਓਪਰਾ ਫਿਰਦਾ ਜੇਠਿਆ ਇਹ ਬੰਦਾ ਓਪਰਾ ਜਿਹਾ ਬਾਬਾ ਜੀ ਕਹਿੰਦੇ ਲੱਗਦਾ ਤੇ ਮੈਨੂੰ ਵੀ ਆ ਬਾਬਾ ਜੀ ਆਓ ਪਰਖੀਏ ਕੋਲ ਚਲੇ ਗਏ ਬਾਬਾ ਜੇਠਾ ਕਹਿੰਦਾ ਕਹਿੰਦਾ ਬਾਬਾ ਜੀ ਮੈਂ ਸੁਣਿਆ ਫੌਜਾਂ ਬੜੀਆਂ ਚੜ ਕੇ ਆ ਰਹੀਆਂ ਸਾਡੇ ਤੇ ਬਾਬਾ ਬਿਧੀ ਚੰਦ ਕਹਿੰਦਾ ਆਉਣ ਤਾਂ ਦੇ ਇੱਕ ਵਾਰੀ ਕਿੰਨੀਆਂ ਕੁ ਹੋਣਗੀਆਂ ਕਿਤੇ ਸਾਡੇ ਨਾਲੋਂ ਜ਼ਿਆਦਾ ਤਾਂ ਨਹੀਂ ਹੋਣੀਆਂ ਜਦੋਂ ਇੱਥੇ ਆਈਆਂ ਨੂੰ ਫੜਕਾ ਫੜਕਾ ਕੇ ਸੁੱਟਿਆ ਨਾ ਆਪ ਹੀ ਲੱਗ ਜੂ ਪਤਾ ਵੀ ਕਿਹੜੇ ਭਾਅ ਵਿਕਦੀ ਆ ਮਾੜੀ ਕਿਸਮਤ ਹਸਨ ਖਾਂ ਦੀ ਕਹਿੰਦਾ ਐਵੇਂ ਬਹੁਤਾ ਮਾਣ ਨਾ ਕਰੋ ਸਿੱਖੋ ਫੌਜਾਂ ਸਾਡੀਆਂ ਜ਼ਿਆਦਾ। ਜਦੋਂ ਗੱਲ ਆਖੀ ਨਾ ਬਾਬਾ ਜੀ ਨੇ ਫੜ ਲਿਆ ਧੌਣੋ, ਤੇਰੀਆਂ ਫੌਜਾਂ ਕਿਹੜੀਆਂ ਹੋਏ? ਜਦੋਂ ਤੱਤਾ ਤੱਤਾ ਚਾਟਾ ਛਕਾਇਆ ਨਾ, ਇਹਦੇ ਡੇਲੇ ਹੋ ਗਏ ਪੁੱਠੇ, ਡਿੱਗਣ ਜੇ ਇਹਨੂੰ ਕਰੇ ਤੇ ਬਾਬਾ ਜੀ ਨੇ ਧੌਣੋ ਫੜਿਆ ਮਹਾਰਾਜ ਦੇ ਕੋਲ ਲੈ ਜਾਂਦਾ। ਮਹਾਰਾਜ ਕਹਿੰਦੇ ਬੀਜੀ ਚੰਦ ਇਹਨੂੰ ਕਿਹਾ ਤੇ ਨੀ ਕੁਝ? ਕਹਿੰਦਾ ਮਹਾਰਾਜ ਹੁਣ ਤਾਈ ਤੇ ਜੋ ਕਹਿਣਾ ਸੀ ਕਹਿਤਾ, ਹੁਣ ਗਾਂ ਨੀ ਕਹਿੰਦੇ। ਸਤਿਗੁਰੂ ਕਹਿੰਦੇ ਲੈ ਜਾ ਇਹਨੂੰ, ਇਹਨੂੰ ਕੋਈ ਜਲ ਪਾਣੀ ਛਕਾ, ਇਹਦੀ ਕੋਈ ਸੇਵਾ ਕਰ। ਉਹ ਤੇ ਮਾਰੇ ਚੀਖਾਂ, ਕਹਿੰਦਾ ਮਹਾਰਾਜ ਅੱਗੇ ਥੋੜੀ ਹੋਈ ਆ ਸੇਵਾ, ਸੱਚੇ ਪਾਤਸ਼ਾਹ ਹੁਣ ਨਾ ਹੋਰ ਨਾ ਜੀ ਹੁਣ ਸੇਵਾ ਕਰਵਾਇਓ। ਮਹਾਰਾਜ ਕਹਿੰਦੇ ਜਾ ਤੇ ਸਹੀ। ਬਾਬਾ ਜੀ ਲੈ ਕੇ ਦੱਸ ਹੋਏ, ਕਹਿੰਦੇ ਕੀ ਛਕਾਈਏ ਤੈਨੂੰ? ਬਦਾਮਾਂ ਦੀ ਸ਼ਰਦਾਈ ਛਕਾਈਆ, ਜਾਂ ਉਹ ਹਲਦੀ ਭੁੰਨ ਕੇ ਦੇਸੀ ਘਿਓ ਚ ਵਿੱਚ ਸਮੁੰਦਰ ਪਾ ਕੇ ਛਕਾਉਂਦੇ ਆ? ਕਹਿੰਦਾ ਬਾਬਾ ਜੀ ਅੱਗੇ ਬੜਾ ਕੁਝ ਛਕਾਇਆ ਹੋਇਆ, ਹੁਣ ਤੇ ਕਿਰਪਾ ਹੀ ਕਰੋ, ਮੈਨੂੰ ਮਹਾਰਾਜ ਕੋਲ ਲੈ ਚਲੋ, ਮੈਨੂੰ ਬੜਾ ਡਰ ਲੱਗਦਾ ਤੁਹਾਡੇ ਕੋਲੋਂ। ਮਹਾਰਾਜ ਕੋਲ ਲੈ ਆਂਦਾ। ਸਤਿਗੁਰੂ ਕਹਿੰਦੇ ਹਸਨ ਖਾਨ ਝੂਠ ਨਾ ਬੋਲੀ, ਜੋ ਕੁਝ ਵੇਖਿਆ ਹੀ ਨਾ, ਜਾ ਕੇ ਸੱਚੋ ਸੱਚ ਦੱਸ ਦੇ। ਹਸਨ ਖਾਂ ਆਇਆ ਵਾਪਸ, ਇਹਨੂੰ ਪੁੱਛਿਆ ਲੈਲਾ ਵੇਗ ਨੇ, ਕਿਉਂ ਵੀ ਕਿੰਨੇ ਕੁ ਛੇਤੀ ਆਪਾਂ ਜੰਗ ਜਿੱਤ ਜਾਂਗੇ? ਕਹਿੰਦਾ ਭੁੱਲ ਜਾ ਭੁੱਲ, ਜੰਗ ਨੀ ਜਿੱਤਣਾ। ਕਹਿੰਦਾ ਕਿਉਂ ਨੀ ਜਿੱਤਣਾ ਹੋਏ? ਕਹਿੰਦਾ ਉਹਦੇ ਸਿੱਖਾਂ ਦੇ ਫੁੱਟ ਫੁੱਟ ਲੰਬੇ ਹੱਥ, ਆ ਵੇਖ ਜਿੱਥੇ ਪੈਂਦਾ ਨਾ ਇੱਕੋ ਨਕਸ਼ਾ ਬਦਲ ਕੇ ਰੱਖ ਦਿੰਦੇ, ਕਾਲਾ ਪੀੜਾ ਜਿਹਾ ਉਹ ਨਹੀਂ ਕਰਕੇ ਤੋਰਿਆ, ਤੇਰੇ ਕੋਲੋਂ ਚਮਕਦਾ ਗਿਆ ਸੀ। ਕਹਿੰਦਾ ਓਏ ਉਹ ਫੌਜਾਂ ਬਹੁਤੀਆਂ ਉਹਨਾਂ ਕੋਲ? ਕਹਿੰਦਾ ਫੌਜਾਂ ਤੇ ਥੋੜੀਆਂ ਹੀ ਨੇ। ਕਹਿੰਦਾ ਹਥਿਆਰ ਬਹੁਤੇ ਨੇ? ਕਹਿੰਦਾ ਹਥਿਆਰ ਵੀ ਥੋੜੇ ਹੀ ਆ। ਕਹਿੰਦਾ ਫਿਰ ਗੱਲ ਕੀ ਹੈ? ਕਹਿੰਦਾ ਸੁਣੋ ਲਲਾ ਵੇਗ, ਜੰਗਲ ਦੇ ਵਿੱਚ ਭੇਡਾਂ ਬੱਕਰੀਆਂ ਬੜੀਆਂ ਹੁੰਦੀਆਂ, ਉਹ ਜਦੋਂ ਬੱਬਰ ਸ਼ੇਰ ਗੱਜਦਾ ਤੇ ਭੇਡਾਂ ਬੱਕਰੀਆਂ ਨੂੰ ਲੱਭਦੀਆਂ ਨੂੰ ਥਾਂ ਨਹੀਂ ਲੱਭਦਾ, ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੱਜਿਆ ਤੇਰੀਆਂ ਫੌਜਾਂ ਨੇ ਭੱਜ ਜਾਣਾ। ਉਧਰੋਂ ਬਿਧੀ ਚੰਦ ਤੋਂ ਕੁੱਟ ਖਾ ਗਿਆ, ਅਸੀਂ ਨਹੀਂ ਢਾਲਿਆ। ਕਹਿੰਦੇ ਉਹਨਾਂ ਦੀਆਂ ਸਿਫਤਾਂ ਕਰਦਾ ਹੋਏ, ਉਹ ਸ਼ਮਕਾਂ ਮਾਰੀਆਂ ਕਾਸਮ ਨੇ, ਕਾਸਮ ਛੱਡੇ ਕਮਰ ਵੇਗ ਨੇ, ਪੰਜ ਛੇ ਦਾ ਜਰਨੈਲ ਆਏ ਹੋਏ ਸੀ। ਜਦੋਂ ਬਾਬਾ ਜੀ ਕੁੱਟਿਆ ਨਾ, ਮਹਾਰਾਜ ਕੋਲ ਆ ਗਿਆ। ਕਹਿੰਦਾ ਜੀ ਹੁਣ ਕੁੱਟ ਲਓ, ਰੱਖ ਲਓ, ਮਾਰ ਲਓ, ਮੈਂ ਨਹੀਂ ਜਾਣਾ ਤੁਹਾਡੇ ਕੋਲੋਂ। ਮਹਾਰਾਜ ਕਹਿੰਦੇ ਆ ਗਿਆ ਮੇਰੇ ਕੋਲ। ਕਹਿੰਦਾ ਮਹਾਰਾਜ ਤੁਹਾਡੇ ਚਰਨਾਂ 'ਚ ਆ ਗਿਆ। ਮਹਾਰਾਜ ਕਹਿੰਦੇ ਹੋ ਗਿਆ ਮੇਰਾ? ਕਹਿੰਦਾ ਹਾਂ। ਮਹਾਰਾਜ ਕਹਿੰਦੇ ਜਾ ਫਿਰ ਗੁਰੂ ਹਰਗੋਬਿੰਦ ਤੇਰਾ ਹੋ ਗਿਆ, ਤੇਰੇ ਨਾਲ ਵਾਅਦਾ ਰਿਹਾ, ਤੈਨੂੰ ਕਾਬਲ ਦਾ ਰਾਜਾ ਬਣਾਵਾਂਗੇ, ਤੈਨੂੰ ਦਿਆਂਗੇ ਕਾਬਲ ਦਾ ਰਾਜ। ਲਓ ਜੀ ਹਸਨ ਖਾਂ ਬਹਿ ਗਿਆ ਸਤਿਗੁਰਾਂ ਦੇ ਕੋਲ, ਉਧਰੋਂ ਫੌਜਾਂ ਚੜੀਆਂ। ਦੂਜੇ ਦਿਨ ਸਭ ਤੋਂ ਪਹਿਲਾਂ ਕਮਰ ਬੇਗ ਮਾਰ ਕੇ ਪਲਾਕੀ ਹੋ ਗਿਆ ਘੋੜੇ ਤੇ ਸਵਾਰ। ਕਹਿੰਦਾ ਮੈਂ ਗੁਰੂ ਨੂੰ ਲਿਆਉਣਾ ਗ੍ਰਿਫਤਾਰ ਕਰਕੇ, ਤੇ ਇਧਰੋਂ ਰਾਏ ਜੋਧ ਬਾਈਆਂ ਪਿੰਡਾਂ ਦਾ ਮਾਲਕ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੋਂ ਆ ਗਿਆ, ਮੈਦਾਨੇ ਜੰਗ ਦੇ ਵਿੱਚ ਕੁੱਦਿਆ, ਦੋਹਾਂ ਦਾ ਲੋਹੇ ਤੇ ਲੋਹਾ ਖੜਕਿਆ। ਲੜਦਿਆਂ ਲੜਦਿਆਂ ਬਾਬੇ ਰਾਏ ਜੋਧ ਨੇ ਸਾਂਗ ਮਾਰੀ ਕਮਰ ਬੇਗ ਦੀ ਹਿੱਕ ਵਿੱਚ ਤੇ ਗੱਡੀ ਚਾੜਤਾ। ਵੀ ਜਦੋਂ ਕਮਰ ਬੇਗ ਮਾਰਿਆ ਗਿਆ, ਫਿਰ ਇਹਦਾ ਪੁੱਤਰ ਅੱਗੇ ਵਧਿਆ ਜਿਹਦਾ ਨਾਂ ਸੀ ਸ਼ਮਸ਼ਬੇਗ। ਹਸਨ ਖਾਂ ਕਹਿੰਦਾ ਮਰ ਜਾ, ਗੱਲ ਤੇ ਮਾੜੀ ਹੋ ਗਈ। ਸਤਿਗੁਰੂ ਕਹਿੰਦੇ ਕੀ ਹੋਇਆ ਓਏ? ਕਹਿੰਦੇ ਜੀ ਜਿਹੜਾ ਉਹ ਨੌਜਵਾਨ ਆਉਣ ਲੱਗਾ ਨਾ, ਇਹਦੇ ਨਾਲ ਉਹ ਤਕੜਾ ਕੋਈ ਨੀ ਕਾਬਲ ਦੇ ਵਿੱਚ, ਮਹਾਰਾਜ ਇਹਨੂੰ ਨੀ ਕੋਈ ਅੱਜ ਤਾਈਂ ਜਿੱਤ ਸਕਿਆ, ਸੱਚੇ ਪਾਤਸ਼ਾਹ ਇਹਦੇ ਮੁਕਾਬਲੇ ਕਿਸੇ ਤਕੜੀ ਜਰਨੈਲ ਨੂੰ ਭੇਜੋ। ਸਤਿਗੁਰੂ ਤੇ ਹਾਲੇ ਬੋਲੇ ਹੀ ਕੁਛ ਨਾ, ਧੰਨ ਬਾਬਾ ਬਿਧੀ ਚੰਦ ਸਾਹਿਬ ਟੇਕ ਕੇ ਮੱਥਾ ਹੱਥ ਜੋੜ ਕੇ ਖੜ ਗਏ। ਕਹਿੰਦੇ ਸੱਚੇ ਪਾਤਸ਼ਾਹ ਮੈਂ ਤਕੜਾ ਤੇ ਹੈ ਨੀ, ਪਰ ਮੇਰਾ ਗੁਰੂ ਬੜਾ ਤਕੜਾ, ਮੇਰਾ ਸਤਿਗੁਰੂ ਬੜਾ ਡਾਢਾ, ਮੇਰਾ ਗੁਰੂ ਭਾਰੀ ਏ, ਮੇਰਾ ਗੁਰੂ ਪਰਉਪਕਾਰੀ ਏ। ਮਹਾਰਾਜ ਕਿਰਪਾ ਕਰੋ, ਥਾਪੀ ਦਿਓ ਨਾਲੇ ਮਰਦ, ਮੈਂ ਤੇ ਜੰਗ ਦਾ ਮੁੱਢ ਬਣ ਕੇ ਆਇਆ, ਮੈਂ ਤੇ ਕਿਹਾ ਸੀ ਆ ਜਿਓ, ਜੇ ਆਏ ਨੇ ਇਹਨਾਂ ਦਾ ਸਵਾਗਤ ਕਰਨ ਵੀ ਹੁਣ ਮੈਨੂੰ ਭੇਜੋ। ਲਓ ਜੀ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ, ਮਾਰ ਕੇ ਪਲਾਕੀ ਲੈ ਕੇ ਸਤਿਗੁਰਾਂ ਤੋਂ ਆ ਗਿਆ, ਹੋ ਗਿਆ ਘੋੜੇ ਤੇ ਸਵਾਰ। ਉਧਰੋਂ ਸਮਝਦਾ ਤਕੜ 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 ਕਰਦਾ ਘੋੜਾ ਭੱਜਿਆ, ਇਧਰੋਂ ਬਾਬੇ ਬਿਧੀ ਚੰਦ ਦਾ ਤਕੜ 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 ਕਰਦਾ ਘੋੜਾ ਭੱਜਿਆ, ਹਵਾ ਦੇ ਨਾਲ ਕਰਦਾ ਗੱਲਾਂ, ਘੋੜਾ ਪਹੁੰਚ ਗਿਆ ਸਮਝ ਦੇ ਕੋਲ, ਉਧਰੋਂ ਸਮਝ ਬਾਰ ਕਰਦਾ, ਇਧਰੋਂ ਬਾਬਾ ਬਿਧੀ ਚੰਦ ਬਾਰ ਕਰਦਾ, ਮੈਦਾਨੇ ਜੰਗ ਵਿੱਚ ਲੋਹੇ ਤੇ ਲੋਹਾ ਹੈ। ਆਪਣੇ
ਪਟ ਕੇ ਸ਼ਮਸ਼ ਵੇਖਦਾ ਗੁਰ ਭੇਜਣਾ ਮੋਰ ਮਾੜੀ ਤਨ ਹੈ
ਮਹਾਰਾਜ ਲਾ ਜੀ ਉਧਰ ਲੜਾ ਵੇਖਦੀਆਂ ਫੌਜਾਂ ਲੜਦੀਆਂ ਨੇ, ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਜਰਨੈਲ ਲੜਦੇ ਨੇ। ਬਾਬਾ ਬਿਧੀ ਚੰਦ ਇਹ ਗਿਆ ਸਮਛ ਦੇ ਅੱਗੇ, ਸਮਛ ਚੜ੍ਹਦੀ ਜਵਾਨੀ ਜਿਹਦੀ ਮਸ ਕਿਰਦੀ ਸੀ, ਇਹਨੂੰ ਆਇਆ ਜੋਸ਼, ਇਹਨੇ ਬਾਬਾ ਜੀ ਤੇ ਵਾਰ ਕੀਤਾ। ਬਾਬਾ ਜੀ ਨੇ ਵਾਰ ਰੋਕਿਆ, ਫਿਰ ਬਾਬਾ ਜੀ ਨੇ ਵਾਰ ਕੀਤਾ, ਇਹਨੇ ਰੋਕ ਲਿਆ। ਇਤਿਹਾਸਕਾਰ ਲਿਖਦੇ ਨੇ ਲੜਦਿਆਂ ਲੜਦਿਆਂ ਤਲਵਾਰਾਂ ਟੁੱਟ ਗਈਆਂ, ਹਥਿਆਰ ਹੱਥਾਂ ਚ ਨਾ ਰਹਿ ਗਏ, ਫਿਰ ਦਸਤ ਪੰਜਾ ਇੱਕ ਦੂਜੇ ਨੂੰ ਹੱਥੋਂ ਹੱਥੀ ਢਾਉਣ ਦੀ ਲੜਾਈ ਹੋਈ। ਤੇ ਸਮਛ ਆਪਣਾ ਦਾ ਮਾਰਨ ਨੂੰ ਫਿਰੇ, ਬਾਬਾ ਬਿਧੀ ਚੰਦ ਸਾਹਿਬ ਆਪਣਾ ਦਾ ਮਾਰਨ ਨੂੰ ਫਿਰਨ, ਤੇ ਬਾਬੇ ਬਿਧੀ ਚੰਦ ਦਾ ਚੱਲ ਗਿਆ ਦਾ ਪਟਕਾ ਕੇ ਮਾਰਿਆ ਧਰਤੀ ਤੇ। ਜਦੋਂ ਪੁੱਠਾ ਕਰਕੇ ਸੁੱਟਿਆ ਨਾ, ਕਹਿੰਦਾ ਰੱਖ ਖੁਦਾਇਆ। ਬਾਬਾ ਜੀ ਕਹਿੰਦੇ ਨਾ ਬੱਚੂ, ਹੁਣ ਨਹੀਂ ਰੱਖਣ ਦਿੰਦਾ, ਹੁਣ ਤੇ ਇੱਕ ਪਾਸਾ ਕਰਕੇ ਹੀ ਹਟਾਂਗੇ ਗੁਰੂ ਦੀ ਕਿਰਪਾ ਨਾਲ। ਇਹਦੀ ਲੱਤ ਤੇ ਲੱਤ ਇੱਕ ਤੇ ਧਰੀ ਤੇ ਦੂਜੀ ਲੱਤ ਦੋਵਾਂ ਹੱਥਾਂ ਨਾਲ ਖਿੱਚ ਕੇ ਤੇ ਗੱਭਿਓਂ ਦੋ ਟੋਟੇ ਕਰ ਦਿੱਤੇ, ਇਹਨੂੰ ਤੂਫਾੜ ਕਰ ਦਿੱਤਾ। ਏਡਾ ਯੋਧਾ ਸੀ ਬਾਬਾ ਬਿਧੀ ਚੰਦ, ਸਿਰ ਵੱਢਿਆ ਤੇ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਰੱਖਤਾ। ਸੱਚੇ ਪਾਤਸ਼ਾਹ ਇਹ ਸਾਰੀ ਤੁਹਾਡੀ ਕਲਾ ਵਰਤੀ ਹੈ, ਮੈਂ ਕੌਣ ਆ ਕਰਨ ਵਾਲਾ। ਧੰਨ ਆ ਬਾਬਾ ਬਿਧੀ ਚੰਦ ਤੇ ਉਹਨਾਂ ਦੀ ਅੰਸ਼ ਬੰਸ਼। ਬਾਬਾ ਦਇਆ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਜਿਹੜੇ ਅੱਜ ਵੀ ਬੜੀ ਵੱਡੀ ਸੇਵਾ ਨਿਭਾ ਰਹੇ ਆ ਪਿਆਰਿਓ, ਉਸੇ ਤਰ੍ਹਾਂ ਹੀ ਬਖਸ਼ਿਸ਼ਾਂ ਤੁਰੀਆਂ ਚਲੀਆਂ ਆ ਰਹੀਆਂ। ਲਾਜੀ ਸਮਝ ਤੋਂ ਬਾਅਦ ਇਹਦਾ ਭਾਈ ਕਾਸਮ ਬੇਗ ਅੱਗੇ ਵਧਿਆ ਤੇ ਇੱਧਰ ਬਾਬਾ ਜੇਠਾ ਗੱਭੇ ਆ ਗਿਆ। ਕਾਸਮ ਕਹਿੰਦਾ ਬੁੱਢਿਆ ਪਾਸੇ ਹੋ ਜਾ, ਮੈਂ ਉਹ ਜਰਨੈਲ ਮਾਰਨਾ ਜਿਹਨੇ ਮੇਰੇ ਭਾਈ ਨੂੰ ਤੜਫਾ ਕੇ ਮਾਰਿਆ। ਬਾਬਾ ਜੀ ਕਹਿੰਦੇ ਉਹ ਬਿਧੀ ਚੰਦ ਬਹਾਦਰ, ਉਹ ਜਾ ਬੱਚੂ ਮੁੜ ਜਾ ਪਛਾਂ, ਉਹਦੀ ਤਾਂ ਇੱਕ ਨੀ ਤੇਰੇ ਕੋਲੋਂ ਝੱਲੀ ਜਾਣੀ, ਬੜਾ ਤਜਰਬੇ ਵਾਲਾ ਜਰਨੈਲ ਆ ਉਹ, ਉਹ ਨੀ ਕਿਸੇ ਨੂੰ ਡਾਹ ਦਿੰਦਾ, ਮੁੜ ਜਾ ਪੁੱਤ, ਤੇਰੇ ਦੁੱਧ ਦੇ ਦੰਦ ਮਾਂ ਦੀ ਗੋਦ ਵਿੱਚ ਜਾ ਕੇ ਬਹਿ, ਉੱਥੇ ਜਾ ਕੇ ਆਨੰਦ ਲਓ, ਤੇਰਾ ਕੰਮ ਲੜਨੇ ਦਾ ਨੀ। ਕਹਿੰਦਾ ਬੁੱਢਿਆ ਹਟਦਾ ਪਾਸੇ ਕਿ ਹਟਾਵਾ। ਬਾਬਾ ਜੀ ਕਹਿੰਦੇ ਹਟਾਈ ਲੈ, ਇਹ ਅੱਗੇ ਨੂੰ ਹੋਇਆ ਤੇ ਬਾਬੇ ਜੇਠੇ ਨੇ ਕੀਤਾ ਇਤਬਾਰ। ਇਹਨੂੰ ਚਾਰ ਤਾਂ ਗੱਡੀ ਵੀ, ਜਦੋਂ ਭਾਈ ਵੀ ਮਾਰਿਆ ਗਿਆ, ਜਦੋਂ ਦੋ ਭਤੀਜੇ ਮਾਰੇ ਗਏ, ਲੜਾ ਵੇਗ ਨੂੰ ਚੜ ਗਿਆ ਗੁੱਸਾ। ਇਹ ਕਹਿੰਦਾ ਹੁਣ ਸਾਰੀ ਫੌਜ ਮਰਵਾ ਕੇ ਹੀ ਅੱਗੇ ਵਧਾਂਗੇ ਵਾ, ਇੱਕਦਮ ਬੋਲ ਦਿਓ ਸਾਰੇ ਹੱਲਾ। ਲਓ ਜੀ ਲੜਾ ਵੇਗ ਨੇ ਚੁਣ ਚੁਣ ਕੇ ਛੱਡੇ ਨੇ ਤੀਰ, ਮਹਾਰਾਜ ਦੀ ਫੌਜ ਵੱਲ ਹੱਲੇ ਕਰੀ ਜਾਂਦਾ ਤੇ ਉਧਰੋਂ ਅੱਗੇ ਵਧਿਆ ਜਤੀਮਲ, ਇਹਨਾਂ ਸ਼ਹੀਦ ਕਰ ਦਿੱਤਾ। ਵੀ ਜਦੋਂ ਭਾਈ ਜਤੀਮਲ ਹੋ ਗਿਆ ਸ਼ਹੀਦ, ਭਾਈ ਜੇਠਾ ਹੋ ਗਿਆ ਸ਼ਹੀਦ, ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੇ ਸ਼ਸਤਰ ਤੇ ਆ ਗਏ ਮੈਦਾਨ ਦੇ ਵਿੱਚ। ਕਹਿੰਦੇ ਜਰਨੈਲਾਂ ਨੂੰ ਕਿ ਹੁਣ ਤੁਸੀਂ ਨਹੀਂ, ਹੁਣ ਜੰਗ ਦੀ ਕਮਾਂਡ ਅਸੀਂ ਕਰਾਂਗੇ। ਲਓ ਜੀ ਉਧਰੋਂ ਬੰਦੇ ਤੁਰੇ ਆ ਰਹੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੰਗ ਲੜਦੇ ਨੇ। ਜੰਗ ਹੋ ਰਿਹਾ, ਕਿਸ ਤਰ੍ਹਾਂ ਜੰਗ ਹੋ ਰਿਹਾ, ਕਿਸ ਤਰ੍ਹਾਂ ਸ਼ਸਤਰ ਖੜਕ ਰਹੇ ਨੇ, ਸੁਣਨਾ ਧਿਆਨ ਦੇ ਨਾਲ। ਕਹਿੰਦਾ ਖਾਰ ਖੜਾ ਖੜ 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 ਖੰਡਾ ਖੜਕਦਾ, ਉੱਥੇ ਸ਼ਸਤਰ ਖੜਕਦੇ ਆ ਜੀ, ਖੜ ਖੜਾ ਖੜ 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 ਖੰਡਾ ਸ਼ਮਸ਼ੀਰ ਨੇ ਮੋਰਾਂ ਵਾਲੀਆਂ ਕਰਕ ਕਰਕ ਗੁਰ ਗੱਜਿਆ ਉਹ ਕੰਨਾਂ ਨੂੰ ਹੱਥ ਲਵਾ ਤੇ ਉਹ ਛੇਵੇਂ ਪੀਰ ਨੇ ਬੈਰੀ ਚੁਣ ਚੁਣ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੌਂਹ ਦਿੱਤੇ ਲੈਲਾ ਵੇਖ ਅੱਗੇ ਵੱਧ ਕੇ ਕਹਿੰਦਾ ਇਹ ਕਿੱਥੋਂ ਦੀ ਬਹਾਦਰੀ ਲੋਕਾਂ ਦੇ ਪੁੱਤ ਦੂਰੋਂ ਤੀਰ ਮਾਰ ਕੇ ਮਾਰ ਦੇਣੇ ਮਰਦ ਕਹਿੰਦੇ ਆਵਾ ਕੇ ਤੂੰ ਖਾਧੀ ਕੁਰਾਨ ਦੀ ਸੌਂਹ ਤੇ ਸਾਨੂੰ ਜਿੱਤਣੇ ਦਾ ਕੀਤਾ ਕਰਾਰ ਕਰ ਵਾਰ ਇਹਨੇ ਕੀਤਾ ਬਾਰੇ ਦਾ ਬਾਹਰ ਗਿਆ ਖਾਲੀ ਇਹਨੇ ਕੀਤਾ ਦੂਜਾ ਬਾਹਰ ਉਹ ਵੀ ਗਿਆ ਖਾਲੀ ਕਰਕੇ ਤੀਜਾ ਬਾਹਰ ਜਦੋਂ ਲੱਗਾ ਭੱਜਣ ਗੁਰੂ ਹਰਗੋਬਿੰਦ ਸਾਹਿਬ ਜੀ ਗੱਜ ਕੇ ਕਹਿੰਦੇ ਉਹ ਦੁਸ਼ਟਾ ਉਹ ਤਿੰਨ ਵਾਰ ਕਰ ਚੱਲਿਆ ਉਹ ਤੈਨੂੰ ਤੇ ਬਾਹਰ ਵੀ ਨੀ ਕਰਨਾ ਆਇਆ ਬਾਹਰ ਏਦਾਂ ਨੀ ਬਾਹਰ
Ha! ਵੇਖਾਂ ਨਾ ਠਹਿਰ ਜਾ
ਤੈਨੂੰ ਕਦਾ ਸਿਖਾਇਆ
ਮਾਰੇ
ਇੰਨੀ ਆਖ ਹੋ ਮੇਰੀ ਦਾਲੇ ਇੰਨੀ ਆਖ ਤੇ ਲਿਬਾਸ ਨਾਲ ਚੀਰਿਆ
ਹੋਟ ਕਾ ਕਰਦੀ ਤੇ ਹੋ ਕੇ ਦੋ
ਅੱਛਾ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਉਹਨਾਂ ਨੇ ਜਿਹਦੇ ਉੱਤੇ ਵੀ ਵਾਰ ਕੀਤਾ ਨਾ ਦੂਜੀ ਵਾਰੀ ਨਹੀਂ ਕੀਤਾ ਵਾਰ ਇੱਕੋ ਹੀ ਵਾਰ ਕੀਤਾ ਤੇ ਗੱਡੀ ਚਾੜਤਾ ਸਤਿਗੁਰੂ ਲੱਲਾ ਵੇਗ ਨੂੰ ਕਹਿਣ ਲੱਗੇ ਉਹ ਲੱਲਾ ਵੇਗ ਕੁਰਾਨ ਦੀ ਸਹੁੰ ਖਾ ਕੇ ਆਇਆ ਹੋਏ ਪਾਨ ਦਾ ਪੀੜਾ ਚਬਾ ਕੇ ਕਹਿੰਦਾ ਸੀ ਇੱਦਾਂ ਚਬਾ ਜੂ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਕੇ ਕਰ ਲਾ ਵਾਰ ਤੇਰੀਆਂ ਦਿਲ ਦੀਆਂ ਦਿਲ ਦੇ ਵਿਚਕਾਰ ਨਾ ਰਹਿ ਜਾਣ ਵਾਰ ਕਰ ਇਹਨੇ ਵਾਰ ਕੀਤਾ ਬੜਾ ਤਕੜਾ ਸੀ ਬੜਾ ਯੋਧਾ ਸੀ ਪਰ ਮਹਾਰਾਜ ਤੇ ਵਾਰ ਨਾ ਚੱਲਿਆ ਦੂਜਾ ਕੀਤਾ ਕਈ ਇਤਿਹਾਸਕਾਰ ਲਿਖਦੇ ਵੀ ਤੀਜਾ ਵਾਰ ਪੱਟ ਉੱਤੇ ਹੋ ਗਿਆ ਪਰ ਕੁਝ ਇਤਿਹਾਸਕਾਰ ਕਹਿੰਦੇ ਨਹੀਂ ਵਾਰ ਮਹਾਰਾਜ ਦੀ ਗਰਦਨ ਤੇ ਜਾਂਦਾ ਸੀ ਘੋੜੇ ਨੇ ਆਪਣੇ ਮੋਰਲੇ ਸੁੰਬ ਅਤਾਂ ਚੁੱਕ ਲਏ ਪੈਰ ਅਤਾਂ ਚੁੱਕ ਲਏ ਜਿਹੜਾ ਵਾਰ ਮਹਾਰਾਜ ਦੇ ਉੱਤੇ ਹੋਣਾ ਸੀ ਉਹ ਘੋੜੇ ਨੇ ਆਪਣੀ ਗਰਦਨ ਦੇ ਉੱਤੇ ਵਾਰ ਲੈ ਲਿਆ ਇਹ ਘੋੜੇ ਕੋਈ ਆਮ ਨਹੀਂ ਸੀ ਇਹ ਤਾਂ ਕੋਈ ਸਮੇਂ ਦੇ ਅਵਤਾਰ ਹੀ ਸੀ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੇ ਲਈ ਆਏ ਹੋਏ ਸੀ ਉਹਦੀ ਸ਼ਾਹਰਾ ਕੱਟੀ ਗਈ ਡਿੱਗ ਪਿਆ ਸ਼ਹੀਦ ਹੋ ਗਿਆ ਦੂਜਾ ਘੋੜਾ ਲਿਆਂਦਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਮਰਦ ਨੇ ਥਾਪੀ ਦਿੱਤੀ ਕਹਿੰਦੇ ਸੁਣੋ ਏ ਕਦੇ ਮਰਦ ਧਾਈ ਨਹੀਂ ਮਾਰਦੇ ਜਦੋਂ ਤੀਜੇ ਯੁੱਧ ਦੀਆਂ ਬਾਰਾਂ ਢਾਡੀ ਗਾਉਣਗੇ ਤੇ ਤੇਰੇ ਵੀਰ ਦਾ ਵੀ ਜਸ ਬਰਾਬਰ ਹੋਇਆ ਕਰੇਗਾ ਉਹ ਵੀਰ ਗਤੀ ਨੂੰ ਪ੍ਰਾਪਤ ਹੋਇਆ ਆ ਕੇ ਵੱਧ ਤੇਰੇ ਵੀਰ ਦਾ ਦੁਸ਼ਟ ਦੇ ਕੋਲੋਂ ਬਦਲਾ ਲਈਏ ਮਰਜ ਨੇ ਭਜਾਇਆ ਘੋੜਾ ਲੱਲਾ ਵੇਗ ਭੱਜ ਤੁਰਿਆ ਸੀ ਮਰਜ ਬੰਗਾਰ ਕੇ ਕਹਿੰਦੇ ਉਹ ਖਾਨਾ ਤੈਨੂੰ ਤੇ ਵਾਰ ਹੀ ਨਹੀਂ ਕਰਨਾ ਆਉਂਦਾ ਓਏ ਤਿੰਨ ਕੀਤੇ ਤਿੰਨ ਇੱਕ ਸਾਡਾ ਵੀ ਲੈਂਦਾ ਜਾ ਓਏ ਵਾਰ ਨਾਲੇ ਏਦਾਂ ਨਹੀਂ ਵਾਰ
ਇੱਦਾਂ ਕਰੀਦਾ
ਜਦੋਂ ਇੱਦਾਂ ਆ ਕੇ ਨਾ ਤਲਵਾਰ ਮਾਰੀ ਇੱਥੇ ਮਾਰੀ ਇਸ ਮੋਢੇ ਤੇ ਪਿਆਰਿਓ ਸਿਆਣੇ ਕਹਿੰਦੇ ਬੱਖੀ ਵਿੱਚ ਦੀ ਬਾਹਰ ਕਰ ਦਿੱਤੀ ਪੰਡਤਾਂ ਨੇ ਜਨੇਊ ਪਾਇਆ ਕਦੇ ਵੇਖਿਆ ਏਦਾਂ ਤਲਵਾਰ ਦਾ ਹੀ ਪਾਤਾ ਮਹਾਰਾਜ ਨੇ ਦੋ ਟੋਟੇ ਹੋ ਕੇ ਡਿੱਗਿਆ ਇੱਕ ਕਾਬਲੀ ਵੇਗ ਸੀ ਉਹ ਵੀ ਮਰਦ ਨੇ ਗੱਡੀ ਚਾੜਤਾ ਤੇ ਹਸਨ ਖਾਨ ਨੂੰ ਕਹਿੰਦੇ ਲੈ ਜਾਓ ਇਕੱਠੀਆਂ ਕਰਕੇ ਫੌਜਾਂ ਇਹਨਾਂ ਨੂੰ ਕਹੋ ਭੱਜਣ ਨਾ ਕਿਉਂਕਿ ਅਸੀਂ ਭੱਜਦਿਆਂ ਹੋਇਆ ਉੱਤੇ ਵਾਰ ਨਹੀਂ ਕਰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਨੂੰ ਕਹੋ ਭੱਜਣ ਨਾ ਅਸੀਂ ਨੀ ਹੁਣ ਵਾਰ ਕਰਨਾ ਇਹਨਾਂ ਤੇ ਜਾਂ ਇਹਨਾਂ ਨੂੰ ਇਕੱਠੇ ਕਰਕੇ ਲੈ ਜਾ ਤੇ ਕਾਬਲ ਦਾ ਰਾਜਾ ਤੂੰ ਕਹਿੰਦਾ ਮਹਾਰਾਜ ਵਾਹਿਗੁਰੂ ਕਰੋ ਉਹਨੇ ਡਾਂਗਾ ਮਾਰ ਮਾਰ ਕੇ ਮਰਵਾ ਦੇਣਾ ਉੱਥੇ ਜਦੋਂ ਪਤਾ ਲੱਗਣਾ ਮੈਂ ਤਾਂ ਤੁਹਾਡੇ ਕੋਲ ਹੀ ਬੈਠਾ ਰਿਹਾ ਮਰ ਕਹਿੰਦੇ ਜਾ ਤੇ ਸਹੀ ਗਿਆ ਜਾ ਕੇ ਦਾਸਤਾਨ ਦੱਸੀ ਕਹਿੰਦੇ ਜਾ ਵੀ ਜਾ ਕੇ ਕਾਬਲ ਦਾ ਰਾਜ ਭਾਗ ਹੁਣ ਤੂੰ ਸਾਂਭ ਬਚਨ ਤੇ ਮਹਾਰਾਜ ਦਾ ਸੀ ਨਾ ਸਾਡੇ ਸਤਿਗੁਰਾਂ ਨੇ ਜਿਹਨੂੰ ਵੀ ਬਚਨ ਦਿੱਤਾ ਉਹ ਸੱਤ ਹੋਇਆ ਉਹ ਹਮਾਯੂ ਹੋਵੇ ਉਹ ਬਾਬਰ ਹੋਵੇ ਉਹ ਪਿਆਰਿਓ ਫਿਰ ਆ ਛੇਵੇਂ ਮਹਾਰਾਜ ਦੇ ਵੇਲੇ ਹਸਨ ਖਾਂ ਹੋਵੇ ਤੇ ਦਸਵੇਂ ਮਹਾਰਾਜ ਦੇ ਵੇਲੇ ਆ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਨਾ ਉਹ ਗੱਦੀ ਤੇ ਕਦੇ ਵੀ ਨਹੀਂ ਸੀ ਬਹਿ ਸਕਦਾ ਉਹਨੂੰ ਗੱਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਿਠਾਇਆ ਸੀ ਤੇ ਅਸੀਂ ਵੀ ਰਾਜ ਭਾਗ ਦੀ ਗੱਲ ਕਰਦੇ ਹਰ ਇੱਕ ਕੌਮ ਦਾ ਜਮਹੂਰੀ ਹੱਕ ਏ ਅਸੀਂ ਰਾਜ ਕਿਸੇ ਤੋਂ ਭੀਖ ਨਹੀਂ ਮੰਗਦੇ ਸਾਡਾ ਆਪਣਾ ਰਾਜ ਸੀ ਲੇਹ ਲਦਾਖ ਤੱਕ ਸਾਡੇ ਜਰਨੈਲਾਂ ਨੇ ਆਪਣੇ ਸਿਰ ਧਰਤੀਆਂ ਬਾਜ਼ੀਆਂ ਲਾ ਕੇ ਰਾਜ ਭਾਗ ਕਾਇਮ ਕੀਤਾ ਪਿਆਰਿਓ ਕਾਬਲ ਕੰਧਾਰ ਜਿੱਥੇ ਅੱਜ ਅਮਰੀਕਨਾਂ ਦੀਆਂ ਉਹਨੇ ਨਾਸਾਂ 'ਚ ਧੂੰਆਂ ਲਿਆਂਦਾ ਹੋਇਆ ਇੱਥੇ ਹਰੀ ਸਿੰਘ ਵਰਗਿਆਂ ਨੇ ਇਹਨਾਂ ਦੇ ਸੁੱਥਣਾ ਪਵਾਈਆਂ ਅੱਜ ਤਾਂ ਹੀ ਹਰੀਆ ਰੰਗਲੇ ਹੁੰਦੀ ਪਈ ਆ ਪਿਆਰਿਓ ਆ ਜਿਹੜੀ ਦਿੱਲੀ ਦੇ ਵਿੱਚ ਨਾ ਅੱਜ ਕੋਈ ਕਿਤੇ ਭੁੜਕਦਾ ਫਿਰਦਾ ਤੇ ਕੋਈ ਕਿਤੇ ਭੁੜਕਦਾ ਫਿਰਦਾ ਸਾਜਿਸ਼ ਦੇ ਅਧੀਨ ਪੰਜਾਬ ਵੱਲ ਗੁਰੂਆਂ ਦੇ ਬੱਗ ਭੇਜੇ ਜਾ ਰਹੇ ਆ ਇੱਕ ਸੜਿਆ ਜਿਹਾ ਭਈਆ ਆ ਕੇ ਬਹਿ ਗਿਆ ਨੂਰ ਮਹਿਲ ਲੋਕੀ ਉਹਨੇ ਮੱਥੇ ਟੇਕੀ ਜਾਂਦੇ ਕਹਿੰਦੇ ਜੀ ਰੱਬੇ ਮੈਂ ਕਿਹਾ ਤਾਂ ਸੜਿਆ ਜਾ ਭਈਆ। ਇੱਕ ਬੀਬੀ ਮੈਨੂੰ ਕਹਿੰਦੀ ਏਦਾਂ ਨਾ ਕਿਹਾ ਕਰੋ ਜੀ, ਇਹਨੇ ਤੇ ਮੈਨੂੰ ਕਾਕਾ ਬਖਸ਼ਿਆ। ਮੈਂ ਕਿਹਾ ਸੜੇ ਜਿਹਾ ਨਾਲ ਤਾਂ ਨਾ ਹੁੰਦਾ ਤਾਂ ਚੰਗਾ ਸੀ, ਆ ਜਿਹੜਾ ਵੱਡਾ ਚੱਕੀ ਫਿਰਦੀਆਂ ਨਾ, ਆ ਬਹੁਤ ਸੋਹਣਾ ਯੂਸਫ, ਇਹ ਉਦੋਂ ਕਿੱਥੇ ਸੀ ਜਦੋਂ ਸਾਡਾ ਮਰਦ ਦਲੇਰ ਇੱਥੇ ਵਿਚਰਦਾ ਸੀ, ਇਹ ਉਦੋਂ ਕਿੱਥੇ ਸੀ, ਕਿਹੜੀ ਮਾਂ ਦੀ ਬੁੱਕਲ ਦੇ ਵਿੱਚ ਲੁਕੇ ਬੈਠੇ ਸੀ ਜਦੋਂ ਇੱਥੇ ਏਕੇ ਸੰਤਾਲੀਆਂ ਦੇ ਛਣਕਾਟੇ ਪੈਂਦੇ ਸੀ, ਉਦੋਂ ਕਿਉਂ ਨਾ ਜੰਮੇ ਤੇ ਧਾਰੀ ਪਖੰਡੀ। ਹੁਣ ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ, ਯਾਦ ਰੱਖਿਓ ਕਸੂਰ ਸਾਡਾ ਵੀ ਏ, ਜਿਹੜਾ ਜਣੇ ਖਣੇ ਦੇ ਅੱਗੇ ਝੁਕ ਜਾਂਦੇ ਨਾ। ਸਾਡੇ ਗੁਰੂ ਦਾ ਸਾਨੂੰ ਹੁਕਮ ਨਹੀਂ, ਸਾਡੇ ਗੁਰੂ ਦਾ ਹੁਕਮ ਹੈ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ